इतने में आमन कियो जैत साध समाए रस्ते उचाए संग सब चावल चून बदाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत सतगुरु गरीब नवाज धन धन श्री गुरु ग्रंथ साहिब जी महाराज जी के पवित्र पावन चरणा विच पिछले पहरां दे सजे हुए दीवाना च हाजरियां भर के नेता प्रति गुरु चरणा विच जुड़ के दशमेश पातशाह सरबंस दानी साहिबे कमाल श्री गुरु गोबिंद सिंह साहब जी महाराज जी का पावन और पवित्र इतिहास बहुत ही श्रद्धा भावना आस्था ते सत्कार सहित सरवण कर रहे। कलगीधर पातशाह जी महाराज दक्षण दिशा नूं जांदियां मारवाड़ दे इलाके च पहुंचे हन जिथे दादू द्वारा है। नगर दा नाम है नारायणा। कलगीधर स्वामी जी नारायणे पहुंचे ने। दादू द्वारे दे सामने सतगुरां ने डेरा कीता है। कलगीधर पातशाह जी महाराज जी दे नाल सिखां नूं वेख के दादू द्वारे दा महंत जैत राम पुछदा है कौन ने, ता एक सिख ने दसिया गुरु गोबिंद सिंह साहब ने। सारी विथिया सारा प्रसंग महाराज जी दे बारे सुनिया और सतगुरु जी दे दर्शन करन वास्ते महाराज जी दे चरणा विच अपने चेलियां समेत हाजर होया। महाराज जी दे नाल कुछ विचार होई इहदी। इहने आखिया जी साडे दादू दीन दयाल जी कह गए ने कि दावा नहीं करना, नरदावे हो के रहना जे सुखी रहना। यह भी कह गए ने कि जे कोई इट ढीम मारे तो अपना सिर अगे कर लेना, पलटवा जवाब नहीं देना। महाराज जी ने आखिया ये संतगिरी का मिजाज है, पर जे साडे धर्म का नाश हुंदा होवे, साडे धर्म ते कोई हमलावर चढ़ के आउंदा होवे, कोई जुल्म करदा होवे जालम बन के, ता उत्थे फिर संतगिरी नहीं सूरमताई दी बिरती ये है कि दावा करके जे कोई इट मारे ढीम मारे ते अगों जवाब पत्थर नल देवे। महाराज जी दिए विचार सुन के महंत जैत राम प्रभावित होया। कहन लगा जी अज रात दे लंगर दा जिहड़ियां रस्तां वस्तां हन वो साडे भंडारे विचों लवो। महाराज जी ने भी इहदी भावना परखण वास्ते वचन कीता, आख्या महंत जी साडे नाल साडे बाज ने और साडे बाज पहला भोजन छकणगे, पहला ये खाणगे, फिर असीं अंगीकार करांगे, इन्हां नूं भी छकाउणा पवेगा। जैत राम दे मन विच दुचिती आई। मन दे अंदर सोचदा कि असीं तां वैष्णव हाँ ते बाज जिहड़े ने उह मास बिना कुछ नहीं खांदे, गुरु साहब भी साडे प्रति जाणदे ने, पर फिर भी जे इस तरह वचन कर रहे ने तां इह जरूर सतगुरां दे ਸਾਨੂੰ ਅਜਮਾਉਣ ਵਾਸਤੇ ਪਰਖਣ ਵਾਸਤੇ ਕਹਿ ਰਹੇ ਨੇ ਤਾਂ ਮਹੰਤ ਜੈਤ ਰਾਮ ਨੇ ਬੇਨਤੀ ਕੀਤੀ ਮਹਾਰਾਜ ਅੱਜ ਤੁਹਾਡੇ ਬਾਜਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਅੱਜ ਮਾਸ ਦੀ ਬਜਾਏ ਉਹ ਸਾਡੀ ਜਵਾਰੀ ਅੰਗੀਕਾਰ ਕਰ ਲੈਣ ਸਾਡੀ ਜਵਾਰੀ ਨੂੰ ਗ੍ਰਹਿਣ ਕਰ ਲੈਣ। ਮਹਾਰਾਜ ਜੀ ਮੁਸਕਰਾ ਪਏ, ਹੁਕਮ ਕੀਤਾ ਕਿ ਅੱਜ ਤੁਹਾਡੇ ਭੰਡਾਰੇ ਦੇ ਵਿੱਚੋਂ ਰਸਤਾ ਬਸਤਾ ਲੰਗਰ ਪ੍ਰਸ਼ਾਦੇ ਲਈ ਲਵਾਂਗੇ, ਅੰਗੀਕਾਰ ਕਰਾਂਗੇ। ਤੋ ਮਹਾਰਾਜ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਦਾਦੂ ਦੁਆਰੇ ਦੇ ਮਹੰਤ ਜੈਤ ਰਾਮ ਵੱਲੋਂ ਜਿਵੇਂ ਸਤਿਗੁਰਾਂ ਦੀ ਸੇਵਾ ਹੋ ਰਹੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਇਤਨੇ ਮੈਂ ਆਮਨ ਕੀਓ ਜੈਤ ਸਾਧ ਸਮਦਾਏ।
ਇਹਨੇ ਨੂੰ ਜੈਤ ਰਾਮ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣੇ ਸਮੁਦਾਏ ਸਮੇਤ ਜਿੰਨੇ ਦੇ ਚੇਲੇ ਸਨ ਸੇਵਕ ਸਨ ਉਹਨਾਂ ਦੇ ਸਮੇਤ ਮਹਾਰਾਜ ਜੀ ਦੇ ਕੋਲ ਆਇਆ ਹੈ।
ਰਸਤੇ ਉਚਾਏ ਸੰਗ ਸਭ ਚਾਵਰ ਚੂਨ ਬਦਾਏ।
ਸਤਿਗੁਰਾਂ ਦੇ ਲੰਗਰ ਵਾਸਤੇ ਰਸਤਾ ਲੈ ਕੇ ਆਇਆ, ਰਸਤਾ ਵਿੱਚ ਕੀ ਲਿਆਇਆ? ਚਾਵਲ, ਖੰਡ, ਘਿਓ, ਆਟਾ, ਜੋ ਜੋ ਲੰਗਰ ਵਾਸਤੇ ਸਾਜੋ ਸਮਾਨ ਚਾਹੀਦਾ ਹੁੰਦਾ ਉਹ ਕੱਚੀ ਰਸਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੰਗਰਾਂ ਵਾਸਤੇ ਮਹੰਤ ਜੈਤ ਰਾਮ ਜੀ ਆਪਣੇ ਚੇਲਿਆਂ ਕੋਲੋਂ ਸਾਰਾ ਸਮਾਨ ਚੁਕਵਾ ਕੇ ਲਿਆਏ ਹਨ।
ਕਿਤ ਮਿੱਠਾ ਨਿਆਨ ਕਰੇ,
ਘਿਓ, ਮਿੱਠਾ, ਖੰਡ ਆਦਿਕ ਜੋ ਜੋ ਵੀ ਵਸਤੂਆਂ ਲੰਗਰ ਵਾਸਤੇ ਹੁੰਦੀਆਂ ਨੇ, ਚਾਹੇ ਉਹ ਲੂਣ ਹੈ, ਹਲਦੀ ਹੈ, ਮਿਰਚਾਂ ਨੇ, ਇਹ ਸਾਰੀਆਂ ਵਸਤੂਆਂ ਲੈ ਕੇ ਆਏ ਹਨ।
ਸਕਲ ਕਿਰਪਾ ਨਿਧਿਆ ਗੇ ਧਰੇ,
ਇਹ ਸਾਰੀਆਂ ਵਸਤੂਆਂ ਸਾਰੀਆਂ ਰਸਤਾ ਲਿਆ ਕੇ ਕਿਰਪਾ ਨਿਧ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖ ਭੇਟ ਕੀਤੀਆਂ ਹਨ।
ਬ੍ਰਿੰਦ ਬਾਜ ਜਿਸ ਤਲ ਬੈਠਾ ਰੇ, ਭਇਓ ਜੈਤ ਤਿਰ ਤਿਨੋ ਅਗਾਰੇ।
ਹੁਣ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਪਹਿਲਾਂ ਸਾਡੇ ਬਾਜਾਂ ਨੂੰ ਚਕਾਓਗੇ, ਫਿਰ ਅਸੀਂ ਅੰਗੀਕਾਰ ਕਰਾਂਗੇ। ਤੋ ਮਹੰਤ ਜੈਤ ਰਾਮ ਜੀ ਚੱਲ ਕੇ ਉੱਥੇ ਗਏ ਜਿੱਥੇ ਸਤਿਗੁਰੂ ਜੀ ਦੇ ਬਾਜਾਂ ਦੇ ਅੱਡੇ ਸਨ, ਜਿੱਥੇ ਮਹਾਰਾਜ ਜੀ ਦੇ ਬਹੁਤ ਸਾਰੇ ਬਾਜ, ਕਿਉਂਕਿ ਗੁਰੂ ਸਾਹਿਬ ਦਾ ਇੱਕ ਬਾਜ ਨਹੀਂ, ਕਈ ਬਾਜ ਸਨ। ਬਾਜਾਂ ਦੀਆਂ ਵੱਖੋ ਵੱਖਰੀਆਂ ਕਿਸਮਾਂ ਸਨ, ਕੋਈ ਬਹਿਰੀ ਹੈ, ਕੋਈ ਬਾਦਸ਼ਾਹ ਹੈ, ਕੋਈ ਟੋਕਾ ਹੈ, ਇਹਦਾ ਬਾਜਾਂ ਦੀਆਂ ਬਹੁਤ ਵੱਖੋ ਵੱਖਰੀਆਂ ਕਿਸਮਾਂ ਨੇ। ਉਹ ਮਹਾਰਾਜ ਜੀ ਦੇ ਅਨੇਕਾਂ ਬਾਜ ਜਿੱਥੇ ਬੰਨੇ ਹੋਏ ਸਨ ਅੱਡਿਆਂ ਦੇ ਉੱਤੇ, ਉੱਥੇ ਮਹੰਤ ਜੈਤ ਰਾਮ ਜੀ ਆਏ ਹਨ।
ਹੱਥ ਜੋੜ ਕਰ ਬਿਨੈ ਬਖਾਨੈ,
ਸਤਿਗੁਰੂ ਜੀ ਦੇ ਬਾਜਾਂ ਦੇ ਸਨਮੁਖ ਹੱਥ ਜੋੜ ਕੇ ਮਹੰਤ ਜੈਤ ਰਾਮ ਜੀ ਨੇ ਬੇਨਤੀ ਕੀਤੀ,
ਤੁਮ ਸਤਿਗੁਰ ਕੇ ਬਾਜ ਸਜਾਨੇ।
ਜੈਤ ਰਾਮ ਜੀ ਕਹਿਣ ਲੱਗੇ, ਹੇ ਸਤਿਗੁਰੂ ਜੀ ਦੇ ਪਿਆਰੇ ਬਾਜੋ, ਤੁਸੀਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਬਾਜ ਹੋ, ਤੁਹਾਨੂੰ ਗੁਰੂ ਕਲਗੀਧਰ ਦੇ ਬਾਜ ਹੋਣ ਦਾ ਮਾਣ ਪ੍ਰਾਪਤ ਹੈ।
ਤੁਮ ਸਤਿਗੁਰ ਕੇ ਬਾਜ ਸਜਾਨੇ, ਪ੍ਰਥਮ ਜਨਮ ਕੀ ਕਰਮ ਪਲੇਰੇ।
ਤੁਹਾਡੇ ਕੋਈ ਪੂਰਬਲੇ ਜਨਮਾਂ ਦੇ ਚੰਗੇ ਕਰਮ ਨੇ, ਤੁਹਾਡੇ ਕੋਈ ਪੂਰਬਲੇ ਜਨਮਾਂ ਦੇ ਚੰਗੇ ਭਾਗ ਨੇ, ਜਿਨ੍ਹਾਂ ਚੰਗੇ ਕਰਮਾਂ ਤੇ ਭਾਗਾਂ ਦੇ ਸਦਕਾ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਾਜ ਬਣਨ ਦਾ ਮਾਣ ਪ੍ਰਾਪਤ ਹੋਇਆ।
ਜਿਸ ਤੇ ਕਰ ਸਪਰਸ਼ ਗੁਰ ਕੇਰੇ,
ਕਿੰਨੇ ਵੱਡੇ ਭਾਗ ਨੇ ਤੁਹਾਡੇ ਪੂਰਬਲੇ ਜਨਮਾਂ ਦੇ, ਜਿਨ੍ਹਾਂ ਭਾਗਾਂ ਕਰਕੇ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹੱਥਾਂ ਦਾ ਸਪਰਸ਼ ਮਿਲਦਾ ਹੈ। ਤੁਸੀਂ ਮਹਾਰਾਜ ਗੁਰੂ ਕਲਗੀਧਰ ਜੀ ਦੇ ਪਾਵਨ ਹੱਥਾਂ ਤੇ ਸੁਭਾਏ ਮਾਨ ਹੁੰਦੇ ਹੋ, ਤੁਹਾਨੂੰ ਮਹਾਰਾਜ ਜੀ ਦੇ ਹੱਥਾਂ ਦਾ ਸਪਰਸ਼ ਪ੍ਰਾਪਤ ਹੁੰਦਾ ਹੈ।
ਇਹ ਸਾਧਨ ਕੋਲ ਕੋ ਸਥਾਨਾ,
ਇਹ ਜਿੱਥੇ ਅੱਜ ਤੁਸੀਂ ਸਤਿਗੁਰਾਂ ਦੇ ਨਾਲ ਆਏ ਹੋ, ਇਹ ਸਾਡੇ ਵਰਗੇ ਵੈਸ਼ਨਵ ਸਾਧਾਂ ਦਾ ਸਥਾਨ ਹੈ। ਇਹ ਸਾਧੂਆਂ ਦਾ ਡੇਰਾ ਹੈ
ਜਿਨੋ ਆਇਸ ਧਰਮ ਮਨ ਟਾਨਾ
ਔਰ ਇਹ ਜਿੰਨੇ ਸਾਧੂ ਨੇ ਇਹਨਾਂ ਸਾਰੇ ਸਾਧੂਆਂ ਦਾ ਵੈਸ਼ਨਵ ਧਰਮ ਹੈ ਇਹ ਸਾਰੇ ਵੈਸ਼ਨਵ ਧਰਮ ਦੇ ਧਾਰਨੀ ਹਨ
ਕਰਿਓ ਚੈ ਪ੍ਰਭ ਕੀ ਪਵਨਾਏ
ਔਰ ਇਹ ਸਾਰੇ ਅਹਿੰਸਾਵਾਦੀ ਨੇ ਕੋਈ ਜੀਵ ਘਾਤ ਨਹੀਂ ਕਰਦੇ ਅਸੀਂ ਇਹ ਸਾਧੂਆਂ ਦਾ ਸਥਾਨ ਹੈ ਤੇ ਤੁਹਾਡੇ ਵਾਸਤੇ ਅਸੀਂ ਤੁਹਾਡੀ ਪਹੁਨਾਈ ਕਰਨਾ ਚਾਹੁੰਦੇ ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਪ੍ਰਾਹੁਣਾਚਾਰੀ ਕਰਨਾ ਚਾਹੁੰਦੇ ਹਾਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਲੰਗਰ ਪ੍ਰਸ਼ਾਦੇ ਦੀ ਸੇਵਾ ਕਰਨਾ ਚਾਹੁੰਦੇ ਹਾਂ
ਤੁਮ ਲੋ ਰਹੀ ਬਾਤ ਅਬ ਆਏ
ਪਰ ਹੁਣ ਗੱਲ ਤੁਹਾਡੇ ਸਿਰ ਤੇ ਆ ਖੜੀ ਹੈ ਸਤਿਗੁਰੂ ਜੀ ਨੇ ਕਿਹਾ ਕਿ ਪਹਿਲਾਂ ਸਾਡੇ ਬਾਜ ਛਕਣਗੇ ਫਿਰ ਅਸੀਂ ਛਕਾਂਗੇ ਹੁਣ ਸਾਰੀ ਗੱਲ ਤੁਹਾਡੇ ਸਿਰ ਦੇ ਉੱਤੇ ਆਣ ਖੜੀ ਹੈ
ਅਨ ਆਹਾਰ ਆਜ ਤੁਮ ਕਰੀਐ
ਤੇ ਗੁਰੂ ਕਲਗੀਧਰ ਦੇ ਪਿਆਰੇ ਬਾਜੋ ਅੱਜ ਸਾਡੇ ਸਾਧਾਂ ਦਾ ਅੰਨ ਹੀ ਪ੍ਰਵਾਨ ਕਰੋ ਠੀਕ ਹੈ ਤੁਸੀਂ ਮਾਸਾਹਾਰੀ ਹੋ ਮਾਸ ਖਾਂਦੇ ਹੋ ਪਰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਰਾਜ ਜੀ ਦਾ ਵਾਸਤਾ ਹੈ ਸਾਡੇ ਸਾਧੂਆਂ ਦੀ ਸਾਧੂਗਿਰੀ ਦਾ ਵਾਸਤਾ ਹੈ ਕਿ ਅੱਜ ਤੁਸੀਂ ਸਾਡੇ ਕੋਲੋਂ ਅੰਨ ਹੀ ਅੰਗੀਕਾਰ ਕਰੋ
ਆਮਕ ਕੋਰ ਦੇ ਚਿਤਾਰੇ
ਅੱਜ ਤੁਸੀਂ ਆਪਣੇ ਹਿਰਦੇ ਵਿੱਚ ਆਮਿਖ ਕਹਿੰਦੇ ਨੇ ਮਾਸ ਨੂੰ ਅੱਜ ਤੁਸੀਂ ਮਾਸ ਆਪਣੇ ਮਨ ਚ ਨਾ ਚਿਤਾਰੋ ਅੱਜ ਮਾਸ ਆਪਣੇ ਹਿਰਦੇ ਵਿਚ ਨਾ ਚਿਤਾਰੋ
ਦਾਦੂ ਕੋ ਹੈ ਭੰਡਾਰਾ
ਇਹ ਦਾਦੂ ਦੀਨ ਦਿਆਲ ਜੀ ਦਾ ਭੰਡਾਰਾ ਹੈ ਇਹ ਦਾਦੂ ਦੀਨ ਦਿਆਲ ਜੀ ਜੋ ਸਾਡੇ ਮਹਾਨ ਵੱਡੇ ਸਾਧੂ ਹੋਏ ਨੇ ਉਹਨਾਂ ਦਾ ਭੰਡਾਰਾ ਹੈ ਸੈਂਕੜੇ ਲੋਕ ਇਸ ਭੰਡਾਰੇ ਚੋਂ ਨਿਤ ਭੋਜਨ ਛਕਦੇ ਨੇ ਅੱਜ ਅਸੀਂ ਸਤਿਗੁਰਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ ਤੇ ਇਹ ਸੇਵਾ ਅੱਜ ਤਾਂ ਹੀ ਹੋ ਸਕੇਗੀ ਹੇ ਬਾਜੋ ਜੇ ਤੁਸੀਂ ਅੰਨ ਪ੍ਰਵਾਨ ਕਰੋਗੇ ਜੇ ਅੱਜ ਤੁਸੀਂ ਸਾਡੀ ਜਵਾਰੀ ਪ੍ਰਵਾਨ ਕਰੋਗੇ
ਜੀ ਜਵਾਰ ਬਾਤਰੀ ਜੇ ਇਮਕੈ ਅਗਰ ਬਕੇਰੀ ਸੇ
ਏਦਾਂ ਕਹਿ ਕੇ ਮਹੰਤ ਜੈਤ ਰਾਮ ਜੀ ਨੇ ਕੀ ਕੀਤਾ ਜਿਹੜੀ ਬਾਜਰੀ ਲਿਆਂਦੀ ਸੀ ਜਵਾਰੀ ਲਿਆਂਦੀ ਸੀ ਉਹ ਜਵਾਰੀ ਇੱਕ ਬਰਤਨ ਵਿੱਚ ਪਾਈ ਹੋਈ ਉਹ ਲਿਆ ਕੇ ਸਤਿਗੁਰਾਂ ਦੇ ਬਾਜਾਂ ਦੇ ਅੱਗੇ ਖਿਲਾਰ ਦਿੱਤੀ ਉਹ ਜਵਾਰੀ ਸਤਿਗੁਰਾਂ ਦੇ ਬਾਜਾਂ ਦੇ ਮੂਹਰੇ ਖਿਲਾਰ ਦਿੱਤੀ
ਬਾਜਨ ਬਿਨੈ ਸਾਧਕੇ ਮਾਨੇ
ਕਹਿੰਦੇ ਖਾਲਸਾ ਜੀ ਉਸ ਵੇਲੇ ਚਮਤਕਾਰ ਵਰਤਿਆ ਕਲਾ ਵਰਤੀ ਕਿ ਉਹਨਾਂ ਬਾਜਾਂ ਨੇ ਇਹਨਾਂ ਸਾਧੂਆਂ ਦੀ ਬੇਨਤੀ ਪ੍ਰਵਾਨ ਕਰ ਲਈ
ਤਬ ਜਿਨ ਕੀਨ ਅਨ ਗਨ ਖਾਨੇ
ਹਾਲਾਂਕਿ ਬਾਜ ਮਰਦਾ ਮਰ ਜੇ ਮਾਸ ਤੋਂ ਬਿਨਾਂ ਕੁਝ ਹੋਰ ਨਹੀਂ ਖਾਂਦਾ ਪਰ ਅੱਜ ਮਹਾਰਾਜ ਜੀ ਦੀ ਕਲਾ ਵਰਤੀ ਇਹਨਾਂ ਬਾਜਾਂ ਨੇ ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਅੱਜ ਜਵਾਰੀ ਖਾ ਕੇ ਆਪਣਾ ਪੇਟ ਭਰਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਂਵਾਕ ਹੈ ਸਮਰੱਥ ਪ੍ਰਭੂ ਜੋ ਚਾਹੇ ਮਰਜ਼ੀ ਕਰ ਸਕਦਾ ਹੈ ਜੋ ਸਮਰੱਥ ਹੈ ਉਹ ਜੋ ਚਾਹੇ ਮਰਜ਼ੀ ਕਰ ਸਕਦੇ ਨੇ ਸੀਹਾਂ ਬਾਜਾਂ ਚਰਗਾਂ ਕੋਹੀਆਂ ਇਹਨਾਂ ਖਵਾਲੇ ਕਾਹਾ ਕਾਹੋ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਇਹ ਸਤਿਗੁਰੂ ਜੀ ਦੀ ਸਮਰੱਥਾ ਹੈ ਮਹਾਰਾਜ ਜੀ ਸਰਬ ਕਲਾ ਸਮਰੱਥ ਦੇਵ ਨੇ ਮਹਾਰਾਜ ਸੱਚੇ ਪਾਤਸ਼ਾਹ ਚਾਹਣ ਤੇ ਜਿਹੜੇ ਸੀਹਾਂ ਬਾਜ ਚਰਗਾਂ ਕੁਈਆਂ ਇਹ ਸਾਰੀਆਂ ਮਾਸਾਹਾਰੀ ਜੂਨੀਆਂ ਨੇ ਜੇ ਚਾਹੁਣ ਤਾਂ ਇਹਨਾਂ ਮਾਸ ਖਾਣ ਵਾਲਿਆਂ ਨੂੰ ਘਾਹ ਖਾਣ ਲਾ ਦੇਣ ਤੇ ਜਿਹੜੇ ਘਾਹ ਖਾਣ ਵਾਲੇ ਨੇ ਉਹਨਾਂ ਨੂੰ ਮਾਸ ਖਾਣ ਲਾ ਦੇਣੇ ਸਤਿਗੁਰਾਂ ਦੀ ਵਡਿਆਈ ਹੈ ਮਹਾਰਾਜ ਜੀ ਦਾ ਸਮਰੱਥ ਪੁਣਾ ਹੈ ਜੋ ਚਾਹੇ ਮਰਜ਼ੀ ਕਰ ਸਕਦੇ ਨੇ ਤੋ ਸਰਬੱਤ ਸਮਰੱਥ ਸਤਿਗੁਰੂ ਜੀ ਦੀ ਕਲਾ ਵਰਤੀ ਉਸ ਵਕਤ ਇਹਨਾਂ ਸਾਧੂਆਂ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਦੇ ਬਾਜ ਇਹ ਵੀ ਕੋਈ ਸਧਾਰਨ ਬਾਜ ਨਹੀਂ ਜਿਨ੍ਹਾਂ ਦੀ ਕਈ ਜਨਮਾਂ ਦੀ ਤਪੱਸਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਲੈ ਕੇ ਆਈ ਹੈ ਜਿਨ੍ਹਾਂ ਨੂੰ ਮਹਾਰਾਜ ਜੀ ਦੇ ਹੱਥਾਂ ਦਾ ਸਪਰਸ਼ ਪ੍ਰਾਪਤ ਹੁੰਦਾ ਹੈ ਇਹਨਾਂ ਨੇ ਉਹ ਜਵਾਰੀ ਖਾਣਾ ਸ਼ੁਰੂ ਕੀਤੀ ਜਿਵੇਂ ਕਬੂਤਰ ਚੋਗ ਚੁਗਦੇ ਨੇ ਏਦਾਂ ਇਹ ਬਾਜ ਉਹ ਜਵਾਰੀ ਖਾਣ ਲੱਗੇ ਹਨ।
ਕਿਤਕ ਸਿੰਘਿਆਂ ਵੱਲੋਂ ਕਤ ਗਏ,
ਉਸ ਵੇਲੇ ਕਈ ਸਿੰਘ ਖਲੋਤੇ ਵੇਖ ਰਹੇ ਸਨ ਕਿ ਬਾਜ ਜਵਾਰੀ ਖਾ ਰਹੇ ਨੇ।
ਸਕਲ ਪ੍ਰਸੰਗ ਸੁਨਾਵਤ ਪਏ,
ਉਹਨਾਂ ਨੇ ਜਾ ਕੇ ਸਾਰਾ ਪ੍ਰਸੰਗ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸੁਣਾਇਆ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਾ ਕੇ ਸਾਰੀ ਵਿਥਿਆ ਦੱਸੀ।
ਪ੍ਰਭ ਜੀ ਬਾਜਨ ਅਚੀ ਜਵਾਰੇ, ਜੈਤ ਸਾਧ ਜਬ ਬਿਨੈ ਉਚਾਰੇ।
ਕਹਿਣ ਲੱਗੇ ਸਤਿਗੁਰੂ ਜੀ ਅੱਜ ਬਾਜਾਂ ਨੇ ਜਵਾਰੀ ਖਾਧੀ ਹੈ। ਜਦੋਂ ਮਹੰਤ ਜੈਤ ਰਾਮ ਜੀ ਨੇ ਬਾਜਾਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਤਾਂ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਹਨਾਂ ਬਾਜਾਂ ਨੇ ਅੱਜ ਜਵਾਰੀ ਖਾਧੀ ਹੈ ਮਹਾਰਾਜ ਜੀ।
ਸੁਣ ਮੁਸਕਾਏ ਗੁਰੂ ਤਬ ਭਾਖਾ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੁਸਕਰਾ ਪਏ। ਗੁਰੂ ਕਲਗੀਧਰ ਜੀ ਮੁਸਕਰਾ ਕੇ ਉਸ ਵੇਲੇ ਬੋਲੇ,
ਰਸਦ ਦੇਖ ਕੀ ਲਿਓ ਬਲਾਖਾ।
ਮਹਾਰਾਜ ਜੀ ਕਹਿੰਦੇ ਚੰਗਾ ਭਾਈ, ਜੇ ਸਾਡੇ ਬਾਜਾਂ ਨੇ ਭੋਜਨ ਅੰਗੀਕਾਰ ਕਰ ਲਿਆ ਤੇ ਫਿਰ ਸਾਡੇ ਲੰਗਰਾਂ ਵਾਸਤੇ ਵੀ ਰਸਤ ਲੈ ਲੋ। ਜਿਹੜੀ ਰਸਤ ਮਹੰਤ ਜੈਤ ਰਾਮ ਜੀ ਲੈ ਕੇ ਆਏ ਨੇ, ਇਹਨਾਂ ਵੱਲੋਂ ਜਿਹੜੀ ਲਿਆਂਦੀ ਹੋਈ ਲੰਗਰ ਦੀ ਰਸਤ ਬਸਤ ਹੈ, ਉਹ ਰਸਤ ਜਿਹੜੀ ਹੈ ਤੁਸੀਂ ਲੈ ਲਵੋ।
ਆਨ ਜੈਤ ਸਗਰੀ ਤਬ ਦੇ।
ਇਸ ਤਰ੍ਹਾਂ ਮਹੰਤ ਜੈਤ ਰਾਮ ਜੀ ਨੇ ਆ ਕੇ ਗੁਰੂ ਕੇ ਲੰਗਰਾਂ ਵਾਸਤੇ ਸਾਰੀ ਰਸਤ ਹਾਜ਼ਰ ਕੀਤੀ ਹੈ।
ਜਿਤਕ ਲਾਂਗਰੀ ਗੁਰ ਕੇ ਲਏ,
ਜਿੰਨੀ ਕੁ ਗੁਰੂ ਕੇ ਲਾਂਗਰੀ ਜਿਹੜਾ ਮਹਾਰਾਜ ਜੀ ਦਾ ਲੰਗਰ ਤਿਆਰ ਕਰਦਾ ਸੀ, ਸਿੰਘਾਂ ਵਾਸਤੇ ਲੰਗਰ ਤਿਆਰ ਕਰਦਾ ਸੀ, ਲਾਂਗਰੀ ਨੂੰ ਜਿੰਨੀ ਕੁ ਰਸਤ ਚਾਹੀਦੀ ਸੀ ਇੱਕ ਦਿਨ ਦੇ ਲੰਗਰ ਵਾਸਤੇ, ਆਟਾ ਖੰਡ ਘਿਓ ਜਿੰਨਾ ਸਮਾਨ ਚਾਹੀਦਾ ਸੀ ਉਹਨਾਂ ਕ ਓਨੀ ਕੁ ਰਸਤ ਬਸਤ ਲਾਂਗਰੀ ਨੇ ਲਈ ਹੈ।
ਕਰਿਓ ਤਿਆਰ ਲੰਗਰ ਤਤਕਾਲਾ,
ਔਰ ਤਾਤਕਾਲ ਉਸ ਲਾਂਗਰੀ ਸਿੰਘ ਨੇ ਬੜੇ ਪਿਆਰ ਤੇ ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਔਰ ਸਿੰਘਾਂ ਵਾਸਤੇ ਲੰਗਰ ਤਿਆਰ ਕੀਤਾ ਹੈ।
ਪ੍ਰਥਮ ਪਰੋਸਿਓ ਥਾਲ ਬਿਸਾਲਾ,
ਸਭ ਤੋਂ ਪਹਿਲਾਂ ਲੰਗਰ ਤਿਆਰ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਥਾਲ ਪਰੋਸਿਆ ਹੈ।
ਸਕਲ ਆਹਾਰ ਪਾਏ ਸਮਦਾਏ,
ਅੱਜ ਵੀ ਜਦੋਂ ਗੁਰੂ ਕੇ ਲੰਗਰਾਂ ਵਿੱਚ ਲੰਗਰ ਤਿਆਰ ਹੁੰਦਾ ਤੇ ਲੰਗਰ ਤਿਆਰ ਕਰਨ ਤੋਂ ਪਹਿਲਾਂ ਸਭ ਤੋਂ ਜਿਹੜਾ ਪਹਿਲਾ ਥਾਲ ਹੈ, ਯਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਸਤੇ ਜਿਹੜਾ ਸਤਿਗੁਰਾਂ ਨੂੰ ਭੋਗ ਲਵਾਇਆ ਜਾਂਦਾ, ਇਹ ਮਰਿਆਦਾ ਅੱਜ ਵੀ ਚੱਲ ਰਹੀ ਹੈ। ਤੋ ਸਭ ਤੋਂ ਪਹਿਲਾਂ ਵੱਡਾ ਥਾਲ ਮਹਾਰਾਜ ਜੀ ਵਾਸਤੇ ਲਾਂਗਰੀ ਸਿੰਘ ਨੇ ਤਿਆਰ ਕਰਕੇ ਮਹਾਰਾਜ ਜੀ ਅੱਗੇ ਪਰੋਸਿਆ, ਫਿਰ ਬਾਅਦ ਵਿੱਚ ਸਾਰੇ ਸਿੰਘਾਂ ਦੇ ਵਿੱਚ ਭੋਜਨ ਵਰਤਾਇਆ ਗਿਆ ਹੈ।
ਕਿਰਪਾ ਨਿਧਾਨ ਹਿਤ ਸੋ ਲਿਆਏ,
ਕਿਰਪਾ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਲੰਗਰ ਦਾ ਥਾਲ ਪਰੋਸ ਕੇ ਲਾਂਗਰੀ ਲੈ ਕੇ ਆਇਆ ਹੈ।
ਜਿੰਨੀ
ਕੁ ਰੁਚੀ ਸੀ ਮਹਾਰਾਜ ਜੀ ਦੀ ਭੋਜਨ ਛਕਣ ਦੀ, ਗੁਰਦੇਵ ਨੇ ਭੋਜਨ ਛਕਿਆ, ਉਪਰੰਤ ਭੋਜਨ ਛਕਣ ਤੋਂ ਥਾਲ ਸੇਵਾਦਾਰਾਂ ਨੇ ਚੁੱਕਿਆ ਹੈ।
ਹੁਣ ਸਭ ਸਿੰਘਨ ਮੈਂ ਵਰਤਾਇਓ,
ਬਾਅਦ ਵਿੱਚ ਸਾਰੇ ਖਾਲਸੇ ਵਿੱਚ ਸਾਰੀ ਸੰਗਤ ਵਿੱਚ ਸਿੰਘਾਂ ਵਿੱਚ ਭੋਜਨ ਵਰਤਾਇਆ ਹੈ।
ਮਨ ਭਾਵ ਅੱਜ ਚੁਦਾ ਮਿਟਾਏ,
ਮਨ ਭਾਉਂਦਾ ਭੋਜਨ ਸਾਰੀਆਂ ਫੌਜਾਂ ਨੇ ਛਕਿਆ ਔਰ ਆਪਣੀ ਭੁੱਖ ਨਿਵਰਤ ਕੀਤੀ ਹੈ।
ਸੁਭਤ ਜਿਤਾ ਸੁਖ ਨਿਸਾ ਬਿਤਾਏ,
ਸੁਖ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰੇ ਸਿੰਘਾਂ ਨੇ ਰਾਤ ਬਤੀਤ ਕੀਤੀ ਹੈ ਨਰਾਇਣੇ ਨਗਰ ਵਿੱਚ।
ਸ਼ਰਮਤ ਸਾਧ ਕੋ ਜਾਨ ਕਿਰਪਾਲਾ,
ਕਿਰਪਾਲੂ ਸਤਿਗੁਰੂ ਜੀ ਨੇ ਵੇਖਿਆ ਜਾਣਿਆ ਕਿ ਨਾਲ ਦੀ ਜਿੰਨੀ ਫੌਜ ਹੈ ਸਿੰਘ ਨੇ ਉਹ ਥੱਕੇ ਹੋਏ ਨੇ, ਰਸਤੇ ਦੀ ਪੈਂਡੇ ਦੀ ਥਕਾਵਟ ਹੈ।
ਕਰਿਓ ਮੁਕਾਮ ਹੀਰ ਸੁਰਸਾਲਾ,
ਮਹਾਰਾਜ ਜੀ ਨੇ ਭਲਾ ਸਥਾਨ ਵੇਖ ਕੇ ਚੰਗੀ ਜਗ੍ਹਾ ਵੇਖ ਕੇ ਇੱਥੇ ਡੇਰਾ ਕੀਤਾ ਕੁਝ ਸਮੇਂ ਵਾਸਤੇ।
ਨਿਕਟ ਨਿਕਟ ਕੇ ਨਰਗਨ ਆਏ,
ਹੁਣ ਨਰਾਇਣੇ ਦੇ ਨੇੜੇ ਨੇੜੇ ਦੇ ਜਿਹੜੇ ਹੋਰ ਲੋਕ ਸਨ, ਹੋਰ ਭਾਵਨਾ ਵਾਲੇ ਸੇਵਕ ਸਿੱਖ ਸਨ, ਉਹ ਚੱਲ ਕੇ ਮਹਾਰਾਜ ਜੀ ਦੇ ਕੋਲ ਆਏ ਹਨ।
ਦਰਸ਼ਨ ਕਰ ਕਰ ਸੀਸ ਨਿਵਾਏ,
ਦਰਸ਼ਨ ਕਰ ਕਰਕੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਨਿਵਾਉਂਦੇ ਨੇ। ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੜੇ ਅਦਬ ਸਤਕਾਰ ਨਾਲ ਮੱਥਾ ਟੇਕਦੇ ਹਨ।
ਸਾਧਨ ਸੁਧ ਸੰਵਾਦ ਸੁਧਾਰਾ,
ਔਰ ਜਿਹੜੇ ਮਹਾਤਮਾ ਸਾਧੂ ਨੇ ਇੱਥੇ ਦਾਦੂ ਦੀਨ ਦਿਆਲ ਦੇ ਦਿਓਰੇ ਤੇ, ਉਹ ਸਾਧੂ ਜਨ ਆ ਕੇ ਸਤਿਗੁਰਾਂ ਦੇ ਨਾਲ ਸ਼ਬਦ ਚਰਚਾ ਕਰਦੇ ਨੇ, ਬ੍ਰਹਮ ਵਿਚਾਰ ਕਰਦੇ ਹਨ, ਭਲੀ ਵਿਚਾਰ ਕਰਦੇ ਹਨ,
ਮੁਦਤ ਹੋਤ ਬੁਤ ਜਾਤੀ ਉਚਾਰਾ,
ਔਰ ਸਤਿਗੁਰਾਂ ਦੇ ਕੋਲੋਂ ਬਚਨ ਸੁਣਦੇ ਨੇ। ਆਪਣੇ ਅਧਿਆਤਮਿਕ ਜਗਤ ਦੇ ਅਨੇਕਾਂ ਸਵਾਲ, ਜਿਨ੍ਹਾਂ ਸਵਾਲਾਂ ਦੇ ਜਵਾਬ ਗੁਰੂ ਕਲਗੀਧਰ ਪਾਤਸ਼ਾਹ ਜੀ ਪਾਸੋਂ ਇਹਨਾਂ ਨੂੰ ਮਿਲੇ ਨੇ, ਉਹ ਪ੍ਰਾਪਤ ਕਰਨ ਤੋਂ ਬਾਅਦ ਇਹ ਸਾਰੇ ਸਾਧੂ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ, ਸਤਿਗੁਰੂ ਜੀ ਦੀ ਸਤੁਤੀ ਕਰਦੇ ਹਨ।
ਸੋ ਦਿਨ ਜਾਮਨੀ ਤਾਂ ਬਿਤਾਏ,
ਉਹ ਦਿਨ ਤੇ ਰਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਰਾਇਣੇ ਚ ਬਤੀਤ ਕੀਤਾ ਹੈ,
ਪ੍ਰਭਾਤ ਤਿਆਰੀ ਕਰਵਾਏ।
ਅਗਲੇ ਦਿਨ ਮਹਾਰਾਜ ਜੀ ਨੇ ਪ੍ਰਭਾਤ ਵੇਲੇ ਤਿਆਰੀ ਕਰਵਾਈ ਹੈ ਇੱਥੋਂ ਚਾਲੇ ਵਾਸਤੇ।
ਸਤਿਗੁਰ ਬਸਤ ਸ਼ਸਤਰ ਕੋ ਪੈਰੇ,
ਗੁਰਦੇਵ ਨੇ ਚੱਲਣ ਤੋਂ ਪਹਿਲਾਂ ਬੜੇ ਸੋਹਣੇ ਬਸਤਰ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਆਏ ਅਰੋ ਆਸਨ ਪਰ ਠਹਿਰੇ,
ਗੁਰਦੇਵ ਜੀ ਆਪਣੇ ਘੋੜੇ ਤੇ ਸਵਾਰ ਹੋਏ ਨੇ, ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਆਸਣ ਤੇ ਥਿਰ ਹੋਏ ਹਨ।
ਦਲ ਸਮੇਤ ਕਰ ਕੋਚ ਸਿਦਾਰੇ,
ਆਪਣੇ ਸਾਰੇ ਦਲ ਸਮੇਤ, ਸਾਰੇ ਸਾਥੀ ਸਿੰਘਾਂ ਸਮੇਤ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੋਂ ਚਾਲਾ ਪਾਇਆ ਹੈ।
ਪਹੁੰਚੇ ਕਿਦ ਕੋਸ ਦਿਨ ਸਾਰੇ,
ਇੱਦਾਂ ਚਲਦਿਆਂ ਚਲਦਿਆਂ ਕੁਝ ਕੋਹ ਦਾ ਪੈਂਡਾ ਮਹਾਰਾਜ ਜੀ ਤੈਅ ਕਰਦਿਆਂ ਗਏ ਹਨ।
ਲਾਲੀ ਨਗਰ ਪਹੁੰਚੇ ਜਾਏ,
ਚਲਦਿਆਂ ਚਲਦਿਆਂ ਮਹਾਰਾਜ ਜੀ ਇੱਕ ਨਗਰ ਆਇਆ ਹੈ, ਲਾਲੀ ਨਗਰ। ਲਾਲੀ ਨਗਰ ਦੇ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਪਹੁੰਚੇ ਹਨ।
ਬੜੀ ਮੰਜ਼ਿਲ ਕਰ ਗਏ ਸੁਤਾਏ,
ਬੜਾ ਵੱਡਾ ਪੈਂਡਾ ਤੈਅ ਕੀਤਾ, ਅੱਜ ਬੜੀ ਵੱਡੀ ਮੰਜ਼ਿਲ ਮਾਰੀ ਹੈ ਸਤਿਗੁਰੂ ਜੀ ਨੇ, ਤੇ ਚੱਲ ਕੇ ਲਾਲੀ ਨਗਰ ਪਹੁੰਚੇ ਹਨ।
ਖਾਨ ਪਾਨ ਕਰ ਨਿਸ਼ਾ ਗੁਜ਼ਾਰੇ,
ਖਾਨ ਪਾਨ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਰਾਤ ਬਤੀਤ ਕੀਤੀ ਹੈ ਲਾਲੀ ਨਗਰ ਦੇ ਅੰਦਰ ਹੀ।
ਭਈ ਪ੍ਰਾਤ ਕੀ ਅਸਵਾਰੇ,
ਔਰ ਅਗਲਾ ਦਿਨ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਵਾਰ ਹੋਏ, ਘੋੜੇ ਤੇ ਚਾਲਾ ਪਾਇਆ ਹੈ।
ਪੰਥ ਪ੍ਰਿਆਨਤ ਲੰਘੇ ਦੇਸ਼,
ਏਦਾਂ ਮਹਾਰਾਜ ਜੀ ਬਹੁਤ ਲੰਮਾ ਪੈਂਡਾ ਤੈਅ ਕਰਕੇ ਕਾਫੀ ਜ਼ਿਆਦਾ ਇਲਾਕਾ ਲੰਘ ਕੇ ਅੱਗੇ ਗਏ ਹਨ।
ਰਾਤ ਬਿਲੋਕਤ ਗ੍ਰਾਮ ਵਿਸ਼ੇਸ਼,
ਰਸਤੇ ਵਿੱਚ ਅਨੇਕਾਂ ਗ੍ਰਾਮ ਅਨੇਕਾਂ ਨਗਰਾਂ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਘਦੇ ਜਾ ਰਹੇ ਨੇ, ਇਲਾਕਾ ਵੇਖਦੇ ਜਾ ਰਹੇ ਨੇ।
ਸ਼ਰਮਤ ਬਹੀਰ ਪਹੁੰਚੇ ਤਾਂ,
ਔਰ ਇਸ ਤਰ੍ਹਾਂ ਪਿੱਛੇ ਪਿੱਛੇ ਜਿੰਨਾ ਬਹੀਰ ਸੀ ਮਹਾਰਾਜ ਜੀ ਦਾ, ਉਹ ਵੀ ਥੱਕ ਕੇ ਆਖਿਰਕਾਰ ਮਹਾਰਾਜ ਜੀ ਦੇ ਕੋਲ ਆ ਪਹੁੰਚਿਆ।
ਪੁਰ ਮਗਰੋਦਾ ਸੁਣੀਏ ਜਾ,
ਕਿੱਥੇ ਆਏ ਨੇ ਚੱਲ ਕੇ, ਜਿੱਥੇ ਮਗਰੋਦਾ ਨਗਰ ਹੈ, ਮਗਰੋਦੇ ਨਗਰ ਦੇ ਵਿੱਚ ਮਹਾਰਾਜ ਸੱਚੀ ਪਾਤਸ਼ਾਹ ਜੀ ਆਣ ਕੇ ਉਤਰੇ ਹਨ।
ਉਤਰ ਪਰੇ ਸਭ ਸਿਵਰ ਲਗਾਇਓ,
ਮਹਾਰਾਜ ਜੀ ਨੇ ਮਗਰੋਦੇ ਨਗਰ ਦੇ ਵਿੱਚ ਉਤਾਰਾ ਕੀਤਾ ਹੈ, ਔਰ ਸਿਵਰ ਕੀਤਾ, ਡੇਰਾ ਕੀਤਾ ਹੈ।
ਸਨੇ ਸਨੇ ਸਭ ਸਾਥ ਸੁਆਇਓ,
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਦੇ ਨਾਲ ਸਤਿਗੁਰਾਂ ਦੇ ਸਾਥੀ ਉਹ ਵੀ ਆਏ ਪਹੁੰਚੇ ਹਨ।
ਖਾਨ ਪਾਨ ਬਿਸਰਾਮ ਤੋਏ,
ਸਭ ਨੇ ਲੰਗਰ ਪ੍ਰਸ਼ਾਦਾ ਛਕਿਆ, ਭੋਜਨ ਪ੍ਰਸ਼ਾਦਾ ਲੰਗਰ ਛਕ ਕੇ ਵਿਸ਼ਰਾਮ ਕੀਤਾ ਹੈ।
ਗਰੀ ਅਰਜ ਮਿਲ ਕੇ ਸਭ ਕੋਈ,
ਉਸ ਵੇਲੇ ਸਾਰੇ ਸਿੰਘਾਂ ਨੇ ਮਹਾਰਾਜ ਜੀ ਦੇ ਅੱਗੇ ਅਰਜ ਕੀਤੀ, ਸਤਿਗੁਰਾਂ ਨੂੰ ਬੇਨਤੀ ਕੀਤੀ,
ਤੀਰਗ ਮੰਜ਼ਲ ਪਈ ਇਹ ਦੋ।
ਕਹਿਣ ਲੱਗੇ ਮਹਾਰਾਜ, ਆ ਕੱਲ ਤੇ ਅੱਜ ਦੋ ਦਿਨ ਬੜਾ ਲੰਮਾ ਪੈਂਡਾ ਤੈਅ ਕੀਤਾ ਹੈ। ਬੜੀ ਦੀਰਗ ਮੰਜ਼ਲ ਦਾ ਮਤਲਬ ਹੁੰਦਾ ਵੀ ਜ਼ਿਆਦਾ ਲੰਮਾ ਪੈਂਡਾ ਤੈਅ ਕੀਤਾ ਹੈ, ਇਹਨਾਂ ਦੋ ਦਿਨਾਂ ਵਿੱਚ ਬਹੁਤ ਜ਼ਿਆਦਾ ਸਫ਼ਰ ਕੀਤਾ ਹੈ।
ਕਰਮਤ ਬਹੀਰ ਬਿਕੈ ਸਭ ਕੋ,
ਇਸ ਕਰਕੇ ਮਹਾਰਾਜ ਆਪ ਜੀ ਦਾ ਜਿੰਨਾ ਵੀ ਬਹੀਰ ਹੈ ਉਹ ਇਸ ਵੇਲੇ ਬਿਲਕੁਲ ਥੱਕਿਆ ਹੋਇਆ। ਪੈਂਡਾ ਬੜਾ ਲੰਮਾ ਸੀ, ਸਫ਼ਰ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਭੰਗੂ ਨੇ ਬਚਨ ਲਿਖੇ ਨੇ, ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਸੋ ਭੁੱਖ। ਕਹਿੰਦੇ ਸਫ਼ਰ ਕਰਨਾ ਵੀ ਮਤਲਬ ਹੁੰਦਾ ਵੀ ਮਾਨੋ ਅੱਧੀ ਮੌਤ ਹੈ, ਤੇ ਸਫ਼ਰ ਕਰਨਾ ਮਹਾਰਾਜ ਜੀ ਬੜਾ ਔਖਾ ਹੁੰਦਾ, ਬੜਾ ਲੰਮਾ ਸਫ਼ਰ ਤੈਅ ਕੀਤਾ ਦੋ ਦਿਨਾਂ ਵਿੱਚ। ਇਸ ਕਰਕੇ ਆਪ ਜੀ ਦਾ ਜਿੰਨਾ ਵੀ ਵਹੀਰ ਹੈ, ਜਿੰਨੇ ਵੀ ਸਿੰਘ ਨੇ ਇਸ ਵੇਲੇ ਸਾਰੇ ਥੱਕੇ ਹੋਏ ਹਨ।
ਜਿਮ ਨਿਭੈ ਬੜੇ ਛੋਟੋ ਸਾਥ,
ਮਹਾਰਾਜ ਜੀ ਹੁਣ ਜਿਵੇਂ ਵੱਡੇ ਛੋਟੇ ਸਾਰਿਆਂ ਦਾ ਸਾਥ ਤੁਹਾਡੇ ਨਾਲ ਨਿਭੇ, ਕਈ ਪੈਦਲ ਚੱਲ ਰਹੇ ਨੇ, ਕਈ ਘੋੜ ਸਵਾਰ ਨੇ। ਮਹਾਰਾਜ ਪੈਦਲ ਚੱਲਣ ਵਾਲਿਆਂ ਵਾਸਤੇ ਜ਼ਿਆਦਾ ਸਮੱਸਿਆ ਹੈ, ਉਹਨਾਂ ਨੂੰ ਉਹਨਾਂ ਲੰਮਾ ਪੈਂਡਾ ਤੈਅ ਕਰਨਾ ਪੈਂਦਾ। ਇਸ ਕਰਕੇ ਮਹਾਰਾਜ ਓਨਾ ਕੁ ਪੈਂਡਾ ਤੈਅ ਕਰੋ ਜਿੰਨੇ ਕੁ ਪੈਂਡੇ ਦੇ ਨਾਲ ਛੋਟੇ ਵੱਡੇ ਸਾਰੇ ਤੁਹਾਡੇ ਨਾਲ ਬਰਾਬਰ ਚੱਲ ਸਕਣ।
ਮਾਰਗ ਗਮਨ ਕਰੋ ਤਿਮ ਨਾਥ,
ਇਹ ਜਗਤ ਨਾਥ ਉਸੇ ਤਰ੍ਹਾਂ ਚੱਲੋ ਜਿਵੇਂ ਸਾਰੇ ਤੁਹਾਡੇ ਨਾਲ ਸੁਖਾਲੇ ਢੰਗ ਨਾਲ ਸੁਖਾਲੇ ਤਰੀਕੇ ਨਾਲ ਚੱਲ ਸਕਣ।
ਸੁਣ ਛੇ ਮੁਕਤੇ ਸਬਨ ਸੁਣਾਇਓ,
ਮਹਾਰਾਜ ਜੀ ਨੇ ਸਾਰਿਆਂ ਦੀ ਇਹ ਬੇਨਤੀ ਸੁਣੀ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਜਿਵਰ ਉਚਿਤ ਥਲ ਪੰਥ ਨਾ ਪਾਇਓ।
ਮਹਾਰਾਜ ਜੀ ਕਹਿੰਦੇ ਭਾਈ ਸਿੰਘੋ, ਅਸੀਂ ਲੰਮਾ ਪੈਂਡਾ ਨਹੀਂ ਸੀ ਤੈਅ ਕਰਨਾ, ਸਾਨੂੰ ਰਸਤੇ ਦੇ ਵਿੱਚ ਕੋਈ ਡੇਰਾ ਕਰਨ ਵਾਸਤੇ ਚੰਗੀ ਥਾਂ ਪਸੰਦ ਨਹੀਂ ਆਈ। ਜੇ ਪਹਿਲਾਂ ਵਧੀਆ ਜਗ੍ਹਾ ਮਿਲ ਜਾਂਦੀ ਤੇ ਅਸੀਂ ਪਹਿਲਾਂ ਡੇਰਾ ਕਰ ਲੈਂਦੇ, ਤੇ ਸਾਨੂੰ ਕੋਈ ਚੰਗੀ ਜਗ੍ਹਾ ਨਾ ਮਿਲਣ ਕਰਕੇ ਅਸੀਂ ਲੰਮਾ ਪੈਂਡਾ ਤੈਅ ਕੀਤਾ ਹੈ। ਕਰਕੇ ਜਿਹੜੇ ਦੋ ਦਿਨਾਂ ਦਾ ਸਫ਼ਰ ਹੈ ਜ਼ਿਆਦਾ ਹੋ ਗਿਆ, ਕਿਉਂਕਿ ਸਾਨੂੰ ਕੋਈ ਚੰਗੀ ਜਗ੍ਹਾ ਨਹੀਂ ਮਿਲੀ ਡੇਰਾ ਕਰਨ ਵਾਸਤੇ।
ਰਾਤ ਸਮੀਪੀ ਡੇਰਾ ਹੋਏ,
ਮਹਾਰਾਜ ਜੀ ਕਹਿੰਦੇ ਚਲੋ ਫਿਕਰ ਨਾ ਕਰੋ, ਕੱਲ ਨੂੰ ਆਪਾਂ ਥੋੜਾ ਪੈਂਡਾ ਤੈਅ ਕਰਾਂਗੇ ਤੇ ਨੇੜੇ ਹੀ ਡੇਰਾ ਕਰਾਂਗੇ, ਜ਼ਿਆਦਾ ਦੂਰ ਪੈਂਡਾ ਨਹੀਂ ਤੈਅ ਕਰਾਂਗੇ।
ਤਿਆਗਕ ਕੈ ਰਾਤ ਬਿਤਾਏ, ਭਈ ਭੋਰ ਤਿਆਰੀ ਕਰਵਾਏ।
ਇਤਿਆਦਕ ਬਚਨ ਕਹਿ ਕੇ ਮਹਾਰਾਜ ਜੀ ਨੇ ਰਾਤ ਬਤੀਤ ਕੀਤੀ ਹੈ। ਅਗਲਾ ਦਿਨ ਚੜਿਆ ਤੇ ਮਹਾਰਾਜ ਜੀ ਨੇ ਚਾਲੇ ਦੀ ਤਿਆਰੀ ਕਰਵਾਈ ਹੈ। ਮਹਾਰਾਜ ਜੀ ਦੇ ਸੂਰਮੇ ਯੋਧੇ ਨੇ ਸਾਰੇ ਸੰਦਬੱਧ ਹੋ ਕੇ ਮਹਾਰਾਜ ਜੀ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਚੱਲੇ ਹਨ।
ਕਮਲ ਕੀਨ ਗੁਰ ਜਿਨ ਗੁਣ ਗੁੱਡੇ,
ਐਸੇ ਮਹਾਨ ਸਤਿਗੁਰੂ ਜੀ ਜਿਨ੍ਹਾਂ ਦੇ ਗੂੜ ਗੁਣ ਨੇ, ਗੂੜ ਗੁਣਾਂ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗਮਨ ਕੀਤਾ, ਚਾਲਾ ਪਾਇਆ ਹੈ।
ਦਵਾਦਸ਼ ਕੋਸ ਪਹੁੰਚੇ ਜਾਏ,
ਮਹਾਰਾਜ ਜੀ ਚਲਦਿਆਂ ਚਲਦਿਆਂ ਦਵਾਦਸ 12 ਕੋਹ ਦਾ ਪੈਂਡਾ ਅੱਜ ਤੈਅ ਕੀਤਾ, ਅੱਜ ਕੋਈ ਬਹੁਤਾ ਲੰਮਾ ਪੈਂਡਾ ਨਹੀਂ ਤੈਅ ਕੀਤਾ।
ਨਗਰ ਕੁਲਾਇਤ ਸੁੰਦਰ ਥਾਏ,
ਮਹਾਰਾਜ ਜੀ ਕੁਲਾਇਤ ਨਗਰ ਆਉਂਦਾ ਹੈ ਇੱਥੇ, ਤੇ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਲਾਇਤ ਨਗਰ ਵਿੱਚ ਉਤਰੇ ਹਨ।
ਲਗਿਓ ਸਿਵਰ ਸਭ ਹੋਂ ਸੁਖ ਪਾਇਓ,
ਇੱਥੇ ਮਹਾਰਾਜ ਜੀ ਦਾ ਸਿਵਰ ਲੱਗਾ, ਡੇਰਾ ਲੱਗਾ ਹੈ, ਆਸਣ ਲੱਗਾ ਹੈ, ਸਭ ਨੇ ਸੁਖ ਪ੍ਰਾਪਤ ਕੀਤਾ, ਕਿਉਂਕਿ ਅੱਜ ਸਫ਼ਰ ਥੋੜਾ ਸੀ, ਇਸ ਕਰਕੇ ਸਾਰਾ ਵਹੀਰ ਵੀ ਅੱਜ ਖੁਸ਼ ਹੋਇਆ, ਪ੍ਰਸੰਨ ਹੋਇਆ, ਤੇ ਕੁਲਾਇਤ ਨਗਰ ਦੇ ਵਿੱਚ ਸਭ ਨੇ ਡੇਰਾ ਕੀਤਾ ਹੈ।
ਭਈ ਦੇਗ ਭੋਜਨ ਸੁਸ਼ੁਭ ਖਾਇਓ,
ਮਹਾਰਾਜ ਜੀ ਦਾ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਤੇ ਲੰਗਰ ਦੇ ਵਿੱਚੋਂ ਸਾਰਿਆਂ ਨੇ ਪਿਆਰ ਸਹਿਤ ਲੰਗਰ ਪ੍ਰਸ਼ਾਦ ਛਕਿਆ ਹੈ।
ਸ਼ਰਮਤ ਸਾਥ ਕੋ ਜਾਨ ਗੁਸਾਈ,
ਮਹਾਰਾਜ ਜੀ ਨੇ ਆਪਣੇ ਨਾਲ ਦੇ ਸਾਰੇ ਸਾਥ ਨੂੰ ਥੱਕਿਆ ਵੇਖ ਕੇ ਕਿ ਲੰਮਾ ਪੈਂਡਾ ਤੈਅ ਹੋਇਆ ਤੇ ਸਾਰੇ ਥੱਕੇ ਹੋਏ ਨੇ,
ਕਰਿਓ ਮੁਕਾਮ ਦੇਖ ਸ਼ੁਭਤਾਏ,
ਭਲੀ ਜਗ੍ਹਾ ਵੇਖ ਕੇ ਮਹਾਰਾਜ ਜੀ ਨੇ ਉੱਥੇ ਹੀ ਡੇਰਾ ਕੀਤਾ। ਕੁਲਾਇਤ ਨਗਰ ਦੇ ਵਿੱਚ ਹੀ ਮਹਾਰਾਜ ਜੀ ਨੇ ਚੰਗਾ ਸਥਾਨ ਵੇਖ ਕੇ ਡੇਰਾ ਕੀਤਾ ਹੈ।
ਦਵਾਦਸ਼ ਦਿਵਸ ਬਸਿਓ ਤੈ ਡੇਰਾ,
ਮਹਾਰਾਜ ਜੀ ਤਕਰੀਬਨ 12 ਦਿਨ ਇੱਥੇ ਰਹੇ ਨੇ। ਜਦੋਂ ਵੇਖਿਆ ਵੀ, ਕਿਉਂਕਿ ਪੈਂਡਾ ਜਿਉਂ ਦਮਦਮਾ ਸਾਹਿਬ ਤੋਂ ਚੱਲੇ ਨੇ ਚੱਲਦੇ ਹੀ ਜਾ ਰਹੇ ਨੇ, ਕਈ ਦਿਨ ਹੋ ਗਏ ਨੇ ਸਫ਼ਰ ਕਰਦਿਆਂ, ਤੋ ਨਾਲ ਦੇ ਸਾਥੀਆਂ ਨੂੰ ਥੱਕਿਆ ਵੇਖ ਕੇ ਮਹਾਰਾਜ ਜੀ ਨੇ 12 ਦਿਨ ਇੱਥੇ ਡੇਰਾ ਕੀਤਾ ਹੈ।
ਹੁਣ
ਜਦੋਂ 12 ਦਿਨ ਮਹਾਰਾਜ ਜੀ ਇੱਥੇ ਉਤਰੇ ਤੇ ਸਤਿਗੁਰਾਂ ਦਾ ਸੁਜਸ ਨੇੜੇ ਤੇੜੇ ਦੇ ਨਗਰਾਂ ਵਿੱਚ ਵਿਸਤਰਿਤ ਹੋਇਆ, ਘਰ ਘਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਪਹੁੰਚਿਆ ਹੈ।
ਆਏ ਅਨੇਕ ਪਾਏ ਬਰ ਜੈ,
ਔਰ ਅਨੇਕਾਂ ਪ੍ਰਾਣੀ ਆ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰ ਹੁੰਦੇ ਨੇ, ਆ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਪਾਸੋਂ ਵਰਦਾਨ ਪ੍ਰਾਪਤ ਕਰਦੇ ਨੇ, ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਜੋ ਚਾਹੁੰਦੇ ਨੇ ਪ੍ਰਾਪਤ ਕਰਦੇ ਨੇ।
ਅਨਕੇ ਕੋਰਨ ਕੋ ਅਰਪੈ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਕੋਰਾਂ ਲਿਆ ਕੇ ਮਹਾਰਾਜ ਜੀ ਦੇ ਚਰਣਾਂ ਵਿੱਚ ਅਰਪਣ ਕਰਦੇ ਹਨ।
ਅਵਲੋਕਤ ਬਹੁਤ ਸੁੰਦਰ ਰੂਪ,
ਸਤਿਗੁਰਾਂ ਦਾ ਬੜਾ ਸੁੰਦਰ ਰੂਪ ਹੈ, ਸੋਹਣਾ ਰੂਪ ਹੈ, ਨਿਰਜੁਲ ਨਰੂਪ ਹੋ ਕੇ ਸੁੰਦਰ ਸਰੂਪ ਹੋ, ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਐਸਾ ਸੋਹਣਾ ਸਰੂਪ ਮਹਾਰਾਜ ਜੀ ਦਾ, ਜਿਸ ਸੁੰਦਰ ਸਰੂਪ ਨੂੰ ਵੇਖ ਵੇਖ ਕੇ ਸਾਰੇ ਵਾਰੇ ਵਾਰੇ ਜਾਂਦੇ ਨੇ, ਮਹਾਰਾਜ ਜੀ ਦੇ ਸੋਹਣੇ ਰੂਪ ਨੂੰ ਵੇਖ ਕੇ ਮਨ ਹਰਿਆ ਜਾਂਦਾ ਹੈ।
ਮਸਤਰ ਸ਼ਸਤਰ ਜੁਤ ਮੈਦ ਅਨੂਪ,
ਸਤਿਗੁਰੂ ਜੀ ਦਾ ਸੁੰਦਰ ਸਰੂਪ ਹੈ, सोहने बस्तर सोहने शस्त्र महाराज जी ने शरीर ते धारण किए ने, अनूप है उपमा गुरदेव दी। अनूप का की मतलब है खालसा जी? अनूप का मतलब है जिन्हां बारे कोई उपमा दे के ना कहा जा सकता होवे के कैसे ने। जिवें गुरबाणी का महावाक है, उपमा जात ना कही मेरे प्रभ की, उपमा जात ना कही मेरे गुरदेव की, उपमा कही नहीं जा सकती। जदों उपमा ना कही जावे ते उत्थे फिर भट्टा ने भी गुरु अमरदास जी महाराज जी वास्ते लिखिया, भले अमरदास गुण तेरे तेरी उपमा तोहे बन आवे। महाराज तेरी उपमा तुहानू ही बन आउंदी है, कोई दूसरी वस्तु कोई दूसरी चीज ऐसी है ही नहीं जेदे बारे उदाहरण दे के कहा जा सके कि कलगीधर जी ऐसे ने। तो महाराज सच्चे पातशाह जी का स्वरूप अनूप है, उपमा तो रहत है।
श्रम बिन चद श्रम बिन भयो असु दे साथ।
और नाल दे जितने साथी ने वो सारे थकेवा ला के सुखी हो गए। 12 दिन का आराम मिल गया, 10-12 दिन लगातार इथे आराम किया, इस करके राह पेंडे का जिन्ना थकेवा सी सब दा उतरिया है।
जयो अरुड़न चल बेनाथ।
हुण जगत नाथ पातशाह जी ने 12 दिन बाद इथो चलन की तैयारी की, हुक्म किया कि भाई हुण इथो चाल पाइए।
चढ़ कर चाले
जगत गुरु गरीब नवाज जी अपने घोड़े ते सवार हो के कलायत तो चले हन।
अरे हाथ धन कटन विसाले।
महाराज जी ने हाथ विच धनक धारण किया होया, कमर कसे दे विच बड़े सोहने शस्त्र ने, मोढ़िया ते तीरां दा पत्था है।
यह राजन के देश विशेचा।
ए खालसा जी जेड़ा इलाका है जिथों सतगुरु जी लंघ रहे ने, राजपुताने दा राज सी, इत्थे राजपूत राजे राज करदे सन। इलाके विच राजस्थान दा इलाका है, तो सतगुरु जी जिन्हां इलाकियां विचों लंघ रहे ने, ਇਹ ਰਾਜਿਆਂ ਦੀ ਭੂਮੀ ਹੈ, ਇਹ ਰਾਜਿਆਂ ਦੇ ਨਗਰ ਹਨ।
ਨਾਲ ਸਮੇਤ ਪ੍ਰਭੇ ਪ੍ਰਵੇਸ਼ਾ।
ਮਹਾਰਾਜ ਜੀ ਆਪਣੀ ਫੌਜ ਸਮੇਤ ਨਿਡਰ ਹੋ ਕੇ ਉਹਨਾਂ ਰਾਜਿਆਂ ਦੇ ਦੇਸ਼ਾਂ ਵਿੱਚੋਂ ਲੰਘ ਕੇ ਜਾ ਰਹੇ ਨੇ। ਇਹ ਸਤਿਗੁਰਾਂ ਦੀ ਨਿਡਰਤਾ ਤੇ ਨਿਰਭੈਤਾ ਦਾ ਸਬੂਤ ਹੈ ਕਿ ਕਿਸੇ ਰਾਜੇ ਦੇ ਦੇਸ਼ ਵਿੱਚੋਂ ਆਪਣੀ ਫੌਜ ਸਮੇਤ ਨਗਾਰੇ ਧੌਂਸੇ ਤੇ ਨਿਸ਼ਾਨ ਝੁਲਾ ਕੇ ਲੰਘਣਾ, ਕਿਸੇ ਰਾਜੇ ਦੇ ਦੇਸ਼ ਵਿੱਚੋਂ ਆਪਣਾ ਨਗਾਰਾ ਵਜਾ ਕੇ ਆਪਣੇ ਨਿਸ਼ਾਨ ਝੁਲਾ ਕੇ ਦਲ ਸਮੇਤ ਫੌਜ ਸਮੇਤ ਲੰਘਣਾ, ਇਹ ਗੁਰਦੇਵ ਦੀ ਸੂਰਮਤਾਈ ਤੇ ਨਿਡਰਤਾ ਦੀ ਉਦਾਹਰਣ ਹੈ। ਇਹਨਾਂ ਰਾਜਿਆਂ ਦੇ ਰਾਣਿਆਂ ਦੇ ਦੇਸ਼ ਵਿੱਚੋਂ ਆਪਣੇ ਦਲ ਸਮੇਤ ਨਿਡਰ ਹੋ ਕੇ ਮਹਾਰਾਜ ਜੀ ਲੰਘ ਰਹੇ ਨੇ।
ਗ੍ਰਾਮਨ ਕੇ ਨਰ ਦੇਖ ਪ੍ਰਤਾਪ।
ਰਸਤੇ ਵਿੱਚ ਜਿਹੜੇ ਗ੍ਰਾਮ ਆਉਂਦੇ ਨੇ, ਪਿੰਡ ਨਗਰ ਆਉਂਦੇ ਨੇ, ਸ਼ਹਿਰ ਆਉਂਦੇ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤਾਪ ਵੇਖਦੇ ਹਨ।
ਆਜਤ ਦੁੰਦਬ ਚਮੋ ਕਲਾਪ।
ਵੇਖਦੇ ਨੇ ਸਤਿਗੁਰਾਂ ਦਾ ਰਣਜੀਤ ਨਗਾਰਾ ਨਾਲ ਨਾਲ ਵੱਜਦਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬਹੁਤ ਸਾਰੇ ਸੂਰਮੇ ਫੌਜਾਂ ਵੀ ਹਨ।
ਲੇਲੇ ਕਰ ਅਕੋਰ ਚੱਲ ਆਵੇ।
ਅਨੇਕਾਂ ਪ੍ਰਕਾਰ ਦੀਆਂ ਅਕੋਰਾਂ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਨਗਰ ਨਿਵਾਸੀ ਸ਼ਹਿਰਾਂ ਦੇ ਲੋਕ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ।
ਮਿਲੇ ਜੋਰ ਕਰ ਅਰਜ਼ ਸੁਣਾਵੇ।
ਹੱਥ ਜੋੜ ਕੇ ਬੜੇ ਪਿਆਰ ਨਾਲ ਮਹਾਰਾਜ ਜੀ ਨੂੰ ਮਿਲਦੇ ਨੇ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਜ਼ ਗੁਜ਼ਾਰਦੇ ਨੇ, ਬੇਨਤੀ ਕਰਦੇ ਨੇ।
ਕਾਸ਼ਿਤ ਤ੍ਰਿਣ ਆਨ ਗਨ ਦੇ।
ਔਰ ਆ ਕੇ ਮਹਾਰਾਜ ਜੀ ਦੇ ਲੰਗਰਾਂ ਵਾਸਤੇ ਲੱਕੜਾਂ ਆਦਿਕ ਹਾਜ਼ਰ ਕਰਦੇ ਨੇ, ਘੋੜਿਆਂ ਵਾਸਤੇ ਘਾਹ ਪੱਠਾ ਦਾਣਾ ਇਹ ਵਸਤੂਆਂ ਭੇਟ ਕਰਦੇ ਹਨ।
ਬਾਹਰ ਸਦਨ ਕੀਲੇ।
ਔਰ ਆਪਣੇ ਘਰਾਂ ਦੇ ਵਿੱਚੋਂ ਬਹੁਤ ਸਾਰਾ ਸਾਜੋ ਸਮਾਨ ਰਸਤਾ ਬਸਤਾ ਉਹ ਲੈ ਕੇ ਆਉਂਦੇ ਹਨ।
ਜੋ ਨਾ ਮਿਲੇ ਗਰਭ ਔਰ ਧਾਰ।
ਰਸਤੇ ਵਿੱਚ ਕਈ ਨਗਰਾਂ ਦੇ ਲੋਕ ਐਸੇ ਵੀ ਸਨ ਜਿਹੜੇ ਕਹਿੰਦੇ ਅਸੀਂ ਕਿਉਂ ਜਾਈਏ ਮਿਲਣ, ਅਸੀਂ ਕਿਉਂ ਜਾਈਏ, ਜਿਹੜੇ ਹੰਕਾਰ ਕਰਦੇ ਸਨ, ਜਿਹੜੇ ਆਪਣੇ ਮਨ ਦੇ ਵਿੱਚ ਟੇਢੀ ਬਿਰਤੀ ਰੱਖ ਕੇ ਸਿੰਘਾਂ ਦੇ ਨਾਲ ਦੁਸ਼ਮਣੀ ਦੀ ਬਿਰਤੀ ਰੱਖਦੇ ਸਨ, ਵੈਰ ਰੱਖਦੇ ਸਨ।
ਮਿਲ ਸਿੰਘ ਲੁੱਟ ਕੋ ਡਰ।
ਉਹਨਾਂ ਨੂੰ ਸਿੰਘ ਜਾ ਕੇ ਲੁੱਟ ਮਾਰ ਕਰਕੇ ਫਿਰ ਜਾ ਕੇ ਉਹਨਾਂ ਨੂੰ ਦੰਡ ਦਿੰਦੇ ਨੇ। ਕਈ ਨਗਰਾਂ ਵਾਲੇ ਐਸੇ ਸਨ ਵੀ ਮੁੱਲ ਲਈਆਂ ਵਸਤੂਆਂ ਵੀ ਨਹੀਂ ਸੀ ਦਿੰਦੇ, ਸਿੰਘਾਂ ਨੇ ਕਹਿਣਾ ਵੀ ਮੁੱਲ ਲੈ ਕੇ ਘਾਹ ਪੱਠਾ ਦੇ ਦਿਓ, ਤਾਂ ਵੀ ਉਹਨਾਂ ਨੇ ਕਹਿਣਾ ਨਹੀਂ ਦਿੰਦੇ। ਫਿਰ ਇਹੋ ਜਿਹਿਆਂ ਨੂੰ ਸਿੰਘ ਫਿਰ ਸ਼ੇਰ ਪੰਜਾ ਮਾਰ ਕੇ ਲੁੱਟ ਮਾਰ ਕਰਦੇ ਹਨ,
ਹਸਨ ਬਸਨ ਆਦਿਕ ਲੈ ਛੀਨਾ।
ਫਿਰ ਉਹਨਾਂ ਦੇ ਕੋਲੋਂ ਲੰਗਰ ਪ੍ਰਸ਼ਾਦ ਦੇ ਵਾਸਤੇ ਰਸਤਾ ਬਸਤਾ ਜਿਹੜੇ ਮੁੱਲ ਵੀ ਨਹੀਂ ਦਿੰਦੇ, ਫਿਰ ਉਹਨਾਂ ਕੋਲੋਂ ਖੋਹ ਲੈਂਦੇ ਨੇ ਸਿੰਘ। ਲੁੱਟ ਮਾਰ ਵੀ ਤਾਂ ਫਿਰ ਖਾਲਸੇ ਨੂੰ ਕਰਨੀ ਆਉਂਦੀ ਹੈ, ਜੇ ਪੈਸੇ ਦੇ ਕੇ ਨਹੀਂ ਬਣਦੀ ਗੱਲ ਨਹੀਂ ਦਿੰਦੇ, ਅੜ ਜਾਂਦੇ ਨੇ ਅੱਗੋਂ ਲੜਨ ਵਾਸਤੇ, ਫਿਰ ਸਿੰਘ ਉਹਨਾਂ ਨੂੰ ਲੁੱਟ ਮਾਰ ਕਰ ਲੈਂਦੇ ਹਨ।
ਬਲ ਦਿਖਾਏ ਕਹਿ ਕਰੇ ਅਧੀਨਾ,
ਇਹ ਤਾਂ ਆਪਣਾ ਬਲ ਵਿਖਾ ਕੇ ਸਿੰਘ ਇਹਨਾਂ ਲੋਕਾਂ ਨੂੰ ਜਿਹੜੇ ਬਾਗੀ ਹੁੰਦੇ ਨੇ ਉਹਨਾਂ ਨੂੰ ਵੀ ਅਧੀਨ ਕਰ ਲੈਂਦੇ ਹਨ।
ਤਾਂਕ ਪਰੀ ਸਭ ਦੇਸ਼ ਵਿਸ਼ੇਸ਼,
ਉਹਨੇ ਰਾਜਪੂਤਾਨੇ ਦੇ ਜਿੰਨੇ ਦੇਸ਼ ਨੇ ਇਹਨਾਂ ਸਾਰੇ ਦੇਸ਼ਾਂ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਦੀ ਤਾਂਕ ਪੈ ਗਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਂ ਦਾ ਬੋਲਬਾਲਾ ਹਰ ਪਾਸੇ ਹੋਣ ਲੱਗਾ।
ਹੋਤ ਕੂਚ ਦਰ ਕੂਚ ਹਮੇਸ਼ਾ,
ਇਸੇ ਤਰ੍ਹਾਂ ਰੋਜ਼ ਕੂਚ ਦਰ ਕੂਚ ਮਹਾਰਾਜ ਜੀ ਪੈਂਡਾ ਤੈਅ ਕਰਦੇ ਨੇ, ਕਿੱਥੇ ਰਾਤ ਠਹਿਰਦੇ ਨੇ, ਕਿਤੇ ਦੋ ਰਾਤਾਂ ਠਹਿਰਦੇ ਨੇ, ਇੱਦਾਂ ਚੱਲ ਪੈਂਦੇ ਹਨ।
ਬਾਪੀ ਕੂਪ ਸਰੋਵਰ ਨੀਕੇ,
ਡੇਰਾ ਕਿੱਥੇ ਕਰਦੇ ਨੇ, ਜਿੱਥੇ ਕੋਈ ਬੌਲੀ ਹੁੰਦੀ ਹੈ, ਜਾਂ ਜਿੱਥੇ ਕੋਈ ਸਰੋਵਰ ਤਲਾਬ ਹੁੰਦਾ, ਜਾਂ ਜਿੱਥੇ ਕੋਈ ਨਹਿਰ ਆਦਿਕ ਨਦੀ ਵਗਦੀ ਹੋਵੇ, ਜਿੱਥੇ ਪਾਣੀ ਦਾ ਪ੍ਰਬੰਧ ਹੋਵੇ, ਉੱਥੇ ਮਹਾਰਾਜ ਜੀ ਡੇਰਾ ਕਰਦੇ ਨੇ।
ਉਪਵਨ ਬੋਲ ਸਾਵਨ ਜੀ ਕੇ,
ਜਾਂ ਫਿਰ ਜਿੱਥੇ ਕੋਈ ਵਧੀਆ ਬਾਗ ਬਗੀਚਾ ਹੋਵੇ, ਜਿਹਨੂੰ ਵੇਖ ਕੇ ਮਨ ਚ ਖੁਸ਼ੀ ਹੋਵੇ, ਇਹੋ ਜਿਹੇ ਸੋਹਣਿਆਂ ਬਾਗਾਂ ਵਿੱਚ ਮਹਾਰਾਜ ਜੀ ਉਤਰਦੇ ਹਨ।
ਸੁੰਦਰ ਧਰਾ ਅਵਿਕ ਸਬਜ਼ਾਏ, ਡੇਰਾ ਕਰੇ ਦੇਖ ਸੁਖਦਾਏ।
ਸੁਖਦਾਤੇ ਸਤਿਗੁਰੂ ਜੀ ਉੱਥੇ ਡੇਰਾ ਕਰਦੇ ਨੇ ਜਿੱਥੇ ਚੰਗੀ ਸੋਹਣੀ ਜਗ੍ਹਾ ਹੋਵੇ, ਸੁੰਦਰ ਥਾਂ ਹੋਵੇ, ਤੇ ਸਬਜ਼ਾਈ ਦਾ ਮਤਲਬ ਹੈ ਹਰਿਆਵਲ ਹੋਵੇ, ਜਿੱਥੇ ਹਰੀ ਭਰੀ ਘਾਹ ਲੱਗੀ ਹੋਵੇ, ਜਾਂ ਦਰਖਤ ਲੱਗੇ ਹੋਣ, ਹਰੇ ਭਰੇ ਫੁੱਲ ਬੂਟੇ ਲੱਗੇ ਹੋਣ, ਬਗੀਚੇ ਲੱਗੇ ਹੋਣ, ਉਹ ਜਗ੍ਹਾ ਵੇਖ ਕੇ ਮਹਾਰਾਜ ਜੀ ਡੇਰਾ ਕਰਦੇ ਨੇ।
ਹਿਮ ਗਮਨ ਤਿਸ ਦੇਸ਼ ਮਜਾਰਾ,
ਇਸ ਤਰ੍ਹਾਂ ਮਹਾਰਾਜ ਇਸ ਦੇਸ਼ ਦੇ ਵਿੱਚੋਂ ਲੰਘਦੇ ਜਾ ਰਹੇ ਹਨ।
ਅਰਥ ਬਿਲਾਸ ਅਨੇਕ ਪ੍ਰਕਾਰਾ,
ਅਨੇਕਾਂ ਪ੍ਰਕਾਰ ਦੇ ਬਿਲਾਸ ਕੌਤਕ ਮਹਾਰਾਜ ਜੀ ਰਸਤੇ ਵਿੱਚ ਕਰਦੇ ਜਾਂਦੇ ਹਨ।
ਖੇਲਤ ਹੈ ਅਖੇਰ ਮਨ ਫਿਰ ਕੇ,
ਮਹਾਰਾਜ ਜੀ ਸ਼ਿਕਾਰ ਵੀ ਖੇਡਦੇ ਨੇ। ਕਲਗੀਧਰ ਜੀ ਬਨ ਵਿੱਚ ਜੰਗਲ ਵਿੱਚ ਵਿਚਰ ਕੇ ਰਸਤੇ ਵਿੱਚ ਜਿੱਥੇ ਕੋਈ ਸੰਘਣਾ ਜੰਗਲ ਆਉਂਦਾ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵਾਂ ਦੇ ਉਧਾਰ ਵਾਸਤੇ ਸ਼ਿਕਾਰ ਖੇਡਦੇ ਨੇ।
ਮ੍ਰਿਗ ਖਗ ਪੁੰਜ ਸੰਘਾਰਨ ਕਰਕੇ,
ਅਨੇਕਾਂ ਹਿਰਨਾਂ ਨੂੰ ਮਾਰਦੇ ਨੇ, ਅਨੇਕਾਂ ਪੰਛੀਆਂ ਤਿੱਤਰਾਂ ਬਟੇਰਿਆਂ ਦਾ ਸ਼ਿਕਾਰ ਖੇਡਦੇ ਹਨ।
ਸਨੇ ਸਨੇ ਸੁਖ ਸਹਿਜ ਚਿਲੰਤੇ,
ਏਦਾਂ ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਖ ਸਹਿਤ ਚੱਲੇ ਜਾ ਰਹੇ ਹਨ।
ਕੋਟ ਕੋਟ ਡਰ ਲੋਕ ਮਿਲੰਤੇ,
ਔਰ ਇਸ ਤਰ੍ਹਾਂ ਲੋਕ ਜਿਹੜੇ ਨੇ ਕਈ ਡਰ ਕੇ ਵੀ ਆ ਕੇ ਮਿਲਦੇ ਨੇ, ਕਈ ਭਾਵਨਾ ਨਾਲ ਆਉਂਦੇ ਨੇ, ਕਈ ਡਰ ਕੇ ਆਉਂਦੇ ਨੇ, ਜਿਹਨਾਂ ਨੂੰ ਪਤਾ ਲੱਗਦਾ ਵੀ ਪਿਛਲੇ ਪਿੰਡ ਚ ਜਿਹੜੇ ਇਹਨਾਂ ਨੇ ਸਿੰਘਾਂ ਨਾਲ ਵੈਰ ਕਮਾਇਆ, ਉਹਨਾਂ ਨੂੰ ਸਿੰਘਾਂ ਨੇ ਲੁੱਟ ਮਾਰ ਕਰਕੇ ਲੁੱਟ ਲਿਆ, ਉਹ ਫਿਰ ਕਈ ਡਰ ਵੀ ਜਾਂਦੇ ਨੇ, ਉਹ ਫਿਰ ਡਰ ਕੇ ਹੀ ਆ ਕੇ ਸ਼ਰਨ ਵਿੱਚ ਪੈਂਦੇ ਹਨ।
ਚੌਪਈ ਦਇਆ ਸਿੰਘ ਹਜ਼ਰਤ ਕੋ ਛੋਰ ਕਰੇ ਬੇਗ ਆਇਓ ਇਤੋਰ।
ਉਧਰ ਪਿਆਰੇ ਭਾਈ ਦਇਆ ਸਿੰਘ ਜੀ ਬਾਦਸ਼ਾਹ ਔਰੰਗਜ਼ੇਬ ਨੂੰ ਛੱਡ ਕੇ ਉਹਨੂੰ ਮਿਲਣ ਤੋਂ ਬਾਅਦ ਭਾਈ ਦਇਆ ਸਿੰਘ ਜੀ ਹੋਣੀ ਔਰ ਭਾਈ ਧਰਮ ਸਿੰਘ ਜੀ ਉਥੋਂ ਵਾਪਸ ਪਿਛਾਂ ਨੂੰ ਗੁਰੂ ਸਾਹਿਬ ਜੀ ਵੱਲ ਚੱਲ ਪਏ।
ਸੁਣ ਸਤਿਗੁਰ ਕੀ ਸੁਦੇਤ ਆਏ,
ਜਦੋਂ ਭਾਈ ਦਇਆ ਸਿੰਘ ਧਰਮ ਸਿੰਘ ਜੀ ਹੋਣਾ ਨੇ ਸੁਣਿਆ ਕਿ ਸਤਿਗੁਰੂ ਜੀ ਇਸ ਵੇਲੇ ਕੁਲਾਇਤ ਨਗਰ ਤੋਂ ਚੱਲੇ ਹੋਏ ਨੇ, ਇੱਧਰ ਦੱਖਣ ਦਿਸ਼ਾ ਨੂੰ ਹੀ ਆ ਰਹੇ ਨੇ, ਤੋ ਭਾਈ ਦਇਆ ਸਿੰਘ ਧਰਮ ਸਿੰਘ ਜੀ ਮਹਾਰਾਜ ਜੀ ਦੀ ਖਬਰ ਸੁਣ ਕੇ ਇੱਧਰ ਹੀ ਆਏ ਨੇ ਚੱਲ ਕੇ।
ਮਿਲਿਓ ਆਨ ਸਨਮੁਖ ਸੁਖ ਪਾਏ,
ਰਸਤੇ ਵਿੱਚ ਆ ਕੇ ਭਾਈ ਦਇਆ ਸਿੰਘ ਧਰਮ ਸਿੰਘ ਜੀ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਮਿਲੇ ਹਨ।
ਚਰਨ ਸਰੋਜਨ ਪਰ ਸਿਰ ਧਰ ਕੇ,
ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦੇ ਉੱਤੇ ਭਾਈ ਦਇਆ ਸਿੰਘ ਜੀ ਨੇ, ਧਰਮ ਸਿੰਘ ਜੀ ਨੇ ਬੜੇ ਅਦਬ ਨਾਲ ਭਾਈ ਦਇਆ ਸਿੰਘ ਜੀ ਨੇ ਨਮਸਕਾਰ ਕੀਤੀ ਹੈ।
ਸਤਿਗੁਰ ਪ੍ਰੇਮ ਅਧਿਕ ਹੋਰ ਭਰ ਕੇ,
ਮਹਾਰਾਜ ਜੀ ਦਾ ਭਾਰੀ ਪ੍ਰੇਮ ਆਪਣੇ ਹਿਰਦੇ ਵਿੱਚ ਧਾਰਨ ਕਰਕੇ, ਕਿਉਂਕਿ ਕਈ ਮਹੀਨਿਆਂ ਬਾਅਦ ਭਾਈ ਦਇਆ ਸਿੰਘ ਜੀ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ, ਇਸ ਕਰਕੇ ਹਿਰਦਾ ਬੜੇ ਭਾਰੀ ਪ੍ਰੇਮ ਦੇ ਨਾਲ ਭਰਿਆ ਹੋਇਆ ਦਇਆ ਸਿੰਘ ਜੀ ਦਾ।
ਤਜ ਨੇ ਸਕੈ ਉਠਾਇਵ ਆਪ,
ਜਦੋਂ ਮਹਾਰਾਜ ਜੀ ਦੇ ਚਰਨਾਂ ਤੇ ਭਾਈ ਦਇਆ ਸਿੰਘ ਜੀ ਨੇ ਮੱਥਾ ਟੇਕਿਆ ਤੇ ਕਿੰਨੀ ਦੇਰ ਤੱਕ ਮੱਥਾ ਮਹਾਰਾਜ ਜੀ ਦੇ ਚਰਨਾਂ ਤੇ ਰੱਖੀ ਰੱਖਿਆ, ਚਿੱਤ ਨਹੀਂ ਸੀ ਕਰਦਾ ਕਿ ਮੈਂ ਆਪਣਾ ਸਿਰ ਗੁਰੂ ਸਾਹਿਬ ਦੇ ਚਰਨਾਂ ਤੋਂ ਚੁੱਕਾਂ। ਪਰ ਕਲਗੀਧਰ ਜੀ ਨੇ ਦਇਆ ਸਿੰਘ ਜੀ ਦਾ ਪ੍ਰੇਮ ਵੇਖ ਕੇ ਆਪ ਮੋਢਿਆਂ ਤੋਂ ਫੜ ਕੇ ਭਾਈ ਦਇਆ ਸਿੰਘ ਜੀ ਨੂੰ ਆਪਣੇ ਚਰਨਾਂ ਤੋਂ ਉਠਾਇਆ ਹੈ।
ਕਰਿਓ ਬਿਦਾਰਨ ਬਿਰਹ ਸੰਤਾਪ,
ਔਰ ਭਾਈ ਦਇਆ ਸਿੰਘ ਜੀ ਦੇ ਹਿਰਦੇ ਦਾ ਜਿਹੜਾ ਬਿਰਹਾ ਸੀ, ਵਿਛੋੜਾ ਸੀ, ਉਸ ਵਿਛੋੜੇ ਨੂੰ, ਉਸ ਬਿਰਹਾ ਨੂੰ ਮਹਾਰਾਜ ਜੀ ਨੇ ਦੂਰ ਕੀਤਾ, ਨਿਵਿਰਤ ਕੀਤਾ ਹੈ।
ਜਿਗਨ ਬੋਂਦ ਆਨੰਦ ਕੀ ਗਿਰੇ,
ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਨੇਤਰ, ਭਾਈ ਦਇਆ ਸਿੰਘ ਜੀ ਨੇਤਰ ਮੁੰਦ ਲਏ ਨੇ ਇੱਕ ਵੇਰੀ। ਇੱਕ ਵਾਰੀ ਨੇਤਰ ਮੁੰਦ ਕੇ ਮਹਾਰਾਜ ਜੀ ਦੀ ਸੋਹਣੀ ਮੂਰਤ ਨੂੰ ਆਪਣੇ ਹਿਰਦੇ ਚ ਵਸਾਇਆ ਹੈ।
ਕੋ ਕਹਿ ਸਕੈ ਜੋ ਸੁਖ ਤਿਸ ਕਰੇ,
ਜਿਹੜਾ ਸੁਖ ਭਾਈ ਦਇਆ ਸਿੰਘ ਜੀ ਨੂੰ ਇਸ ਵੇਲੇ ਮਿਲਿਆ ਹੈ। ਖਾਲਸਾ ਜੀ, ਅੱਖਾਂ ਭਰ ਆਈਆਂ ਭਾਈ ਦਇਆ ਸਿੰਘ ਜੀ ਦੀਆਂ, ਨੇਤਰਾਂ ਵਿੱਚੋਂ ਬੂੰਦ, ਬੂੰਦ ਦਾ ਮਤਲਬ ਹੈ ਨੇਤਰਾਂ ਵਿੱਚੋਂ ਨੀਰ ਵਹਿ ਟੁਰਿਆ। ਇੰਨਾ ਪਿਆਰ ਆਇਆ ਮਨ ਦੇ ਵਿੱਚ ਕਿ ਉਹ ਪਿਆਰ ਨੇਤਰਾਂ ਦੇ ਵਿੱਚੋਂ ਜਲ ਰੂਪ ਚ ਵਹਿ ਟੁਰਿਆ। ਇਤਨਾ ਆਨੰਦ ਹਿਰਦੇ ਵਿੱਚ ਵਰਤਿਆ ਕਿ ਉਸ ਆਨੰਦ ਨੂੰ ਜੋ ਭਾਈ ਦਇਆ ਸਿੰਘ ਜੀ ਮਾਣ ਰਹੇ ਨੇ, ਉਹਨੂੰ ਕੋਈ ਵੀ ਬਿਆਨ ਕਰਕੇ, ਕਥਨ ਕਰਕੇ ਨਹੀਂ ਦੱਸ ਸਕਦਾ।
ਮਗ ਜੈਬੋ ਐਬੋ ਕੀ ਕਥਾ।
ਕੁਝ ਸਮਾਂ ਤਾਂ ਭਾਈ ਦਇਆ ਸਿੰਘ ਜੀ ਚੁੱਪ ਹੀ ਰਹੇ ਤੇ ਕੁਝ ਸਮੇਂ ਬਾਅਦ ਫਿਰ ਭਾਈ ਦਇਆ ਸਿੰਘ ਜੀ ਬੋਲੇ, ਜਿਵੇਂ ਰਸਤੇ ਚ ਗਏ ਸਨ ਔਰੰਗਾਬਾਦ ਜਾ ਕੇ ਬਾਦਸ਼ਾਹ ਨੂੰ ਮਿਲੇ ਨੇ, ਉਥੋਂ ਜਿਵੇਂ ਫਿਰ ਵਾਪਸ ਆਏ ਨੇ, ਉਹ ਸਾਰਾ ਆਉਣ ਜਾਣ ਦਾ ਪ੍ਰਸੰਗ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਜੀ ਨੂੰ ਸੁਣਾਇਆ।
ਮੁਲਾਕਾਤ ਹਜ਼ਰਤ ਕੀ ਜਥਾ,
ਜਿਵੇਂ ਔਰੰਗਜ਼ੇਬ ਬਾਦਸ਼ਾਹ ਨਾਲ ਮੁਲਾਕਾਤ ਹੋਈ ਹੈ, ਔਰੰਗੇ ਦੇ ਨਾਲ ਮੇਲ ਮਿਲਾਪ ਹੋਇਆ।
ਸਿੰਧ ਸਾਬੂ ਜਨ ਕਿੰਨਾ,
ਦਇਆ ਸਿੰਘ ਸਤਿਗੁਰਾਂ ਨੇ ਪੁੱਛਿਆ, ਆਖਿਆ ਦਇਆ ਸਿੰਘ ਜੀ ਦੱਸੋ ਰੰਗੇ ਨਾਲ ਮੇਲ ਕਿਵੇਂ ਹੋਇਆ, ਮੁਲਾਕਾਤ ਕਿਵੇਂ ਹੋਈ ਹੈ।
ਦਇਆ ਸਿੰਘ ਤਾਂ ਉੱਤਰ ਦੀਨਾ,
ਭਾਈ ਦਇਆ ਸਿੰਘ ਜੀ ਨੇ ਉਸ ਵੇਲੇ ਜਵਾਬ ਦਿੱਤਾ ਮਹਾਰਾਜ ਜੀ ਨੂੰ,
ਐ ਜੀ ਕੇ ਮਨਿੰਦ ਬਣ ਗਯੋ।
ਕਹਿਣ ਲੱਗੇ ਸਤਿਗੁਰੂ ਜੀ, ਤੁਹਾਡੇ ਬਚਨਾਂ ਨਾਲ ਐਦੀਆਂ ਦੇ ਸਮਾਨ ਮੈਂ ਗਿਆ ਸੀ। ਐਦੀ ਕਹਿੰਦੇ ਨੇ ਸਰਕਾਰੀ ਹੁਕਮਨਾਮਾ ਲੈ ਕੇ ਜਾਣ ਵਾਲੇ ਨੂੰ, ਮਹਾਰਾਜ ਜੀ ਬਾਦਸ਼ਾਹ ਨੇ ਤੇ ਬਾਦਸ਼ਾਹ ਦੇ ਐਦੀ ਹੁੰਦੇ ਸਨ, ਤੇ ਭਾਈ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਐਦੀਆਂ ਦੇ ਮਨਿੰਦ ਮੈਂ ਇੱਕ ਨਗਰ ਤੋਂ ਦੂਜੇ ਨਗਰ ਤੱਕ ਚੱਲਦਾ ਹੋਇਆ ਬਾਦਸ਼ਾਹ ਕੋਲ ਪਹੁੰਚਿਆ।
ਗ੍ਰਾਮ ਗ੍ਰਾਮ ਤੇ ਨਰ ਨਿਕਸਿਓ,
ਜਿਹੜੇ ਪਿੰਡ ਚ ਜਾਂਦਾ ਸੀ ਪਿੰਡ ਚੋਂ ਪੰਚਾਇਤ ਨੂੰ ਕੱਢਦੇ ਸੀ, ਉਹ ਇੱਕ ਪਿੰਡ ਵਾਲੇ ਅਗਲੇ ਪਿੰਡ ਤੱਕ ਮੰਜਾ ਪਹੁੰਚਾ ਦਿੰਦੇ ਸੀ, ਉਹ ਫਿਰ ਅਗਲੇ ਪਿੰਡ ਤੱਕ ਮੰਜਾ ਪਹੁੰਚਾ ਦਿੰਦੇ ਸਨ।
ਮਗ ਮੈਂ ਗੁਰ ਸੰਗਤ ਸਮਦਾਏ,
ਰਸਤੇ ਵਿੱਚ ਮਹਾਰਾਜ ਜੀ ਆਪ ਜੀ ਦੀਆਂ ਸੰਗਤਾਂ ਮਿਲਦੀਆਂ ਰਹੀਆਂ, ਅਨੇਕਾਂ ਗੁਰੂ ਕੇ ਸਿੱਖ ਮਿਲਦੇ ਰਹੇ।
ਮਿਲ ਮਿਲ ਪੂਜਿਓ ਤੁਮ ਸਮਤਾਏ,
ਉਹਨਾਂ ਸਾਰੇ ਸਿੱਖਾਂ ਨੇ ਸਾਡੇ ਨਾਲ ਮੇਲ ਮਿਲਾਪ ਕਰਕੇ ਤੁਹਾਡੇ ਬਾਰੇ ਪੁੱਛਿਆ, ਬਚਨ ਬਿਲਾਸ ਹੋਏ, ਉਹਨਾਂ ਸਿੱਖਾਂ ਨੇ ਵੀ ਸਾਡੀ ਬੜੀ ਸੇਵਾ ਕੀਤੀ।
ਪਹੁੰਚਿਓ ਸ਼ਾਹ ਸਿਵਰ ਕੇ ਮਾਏ,
ਮਹਾਰਾਜ ਚਲਦਿਆਂ ਚਲਦਿਆਂ ਅਸੀਂ ਬਾਦਸ਼ਾਹ ਦੇ ਡੇਰੇ ਜਾ ਪਹੁੰਚੇ।
ਕਰੇ ਯਤਨ ਮਿਲਬੇ ਹੋਏ ਨਾਏ,
ਮਹਾਰਾਜ ਅਸੀਂ ਪਹਿਲਾਂ ਕਈ ਦਿਨ ਯਤਨ ਕਰਦੇ ਰਹੇ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣ ਦਾ, ਪਰ ਮਹਾਰਾਜ ਔਰੰਗੇ ਨਾਲ ਮੇਲ ਨਹੀਂ ਹੋ ਸਕਿਆ।
ਪੱਠੀ ਆਪ ਟਿਕਾ ਸਦ ਜੋਰੇ,
ਫਿਰ ਮਹਾਰਾਜ ਜੀ ਅਸੀਂ ਚਿੱਠੀ ਲਿਖ ਕੇ ਆਪ ਜੀ ਕੋਲ ਭੇਜੀ ਸੀ ਤੇ ਹਲਕਾਰਿਆਂ ਦੀ ਜੋੜੀ ਆਪ ਜੀ ਦੇ ਕੋਲ ਭੇਜੀ ਸੀ ਚਿੱਠੀ ਲਿਖ ਕੇ,
ਆਇਸ ਭੇਜੀ ਦਿਸ਼ਮੋਰੇ,
ਮਹਾਰਾਜ ਤੁਸੀਂ ਉਹ ਚਿੱਠੀ ਦਾ ਜਵਾਬ ਜਿਵੇਂ ਮੈਨੂੰ ਲਿਖ ਕੇ ਭੇਜਿਆ ਸੀ,
ਭਇਓ ਮੇਲ ਤਿਮ ਅੰਤਰ ਗਏ,
ਮਹਾਰਾਜ ਉਸੇ ਤਰ੍ਹਾਂ ਫਿਰ ਬਾਦਸ਼ਾਹ ਨੇ ਆਪੇ ਸਾਨੂੰ ਬੁਲਾਇਆ, ਤੇ ਜਦੋਂ ਬਾਦਸ਼ਾਹ ਨੇ ਸਾਨੂੰ ਬੁਲਾਇਆ ਤੇ ਅਸੀਂ ਬਾਦਸ਼ਾਹ ਨੂੰ ਮਿਲਣ ਵਾਸਤੇ ਉਹਦੇ ਦਰਬਾਰ ਚ ਉਹਦੀ ਕਚਹਿਰੀ ਵਿੱਚ ਗਏ।
ਪ੍ਰਤੀ ਉੱਤਰ ਨਾਨਾ ਵਿਧ ਪਏ,
ਕਈ ਸਵਾਲ ਜਵਾਬ ਔਰੰਗਜ਼ੇਬ ਦੇ ਨਾਲ ਹੋਏ, ਉਹਨੇ ਕਈ ਸਵਾਲ ਕੀਤੇ, ਅਸੀਂ ਜਵਾਬ ਦਿੱਤੇ।
ਸਵਾਨ ਆਦਕੋ ਸਕਲ ਪ੍ਰਸੰਗ,
ਜਿਵੇਂ ਕੁੱਤਾ ਬੋਲਿਆ ਸੀ ਮਨੁੱਖੀ ਭਾਸ਼ਾ ਵਿੱਚ ਔਰੰਗਜ਼ੇਬ ਨੂੰ, ਉਹ ਵੀ ਸਾਰੀ ਵਾਰਤਾ ਭਾਈ ਦਇਆ ਸਿੰਘ ਨੇ ਗੁਰੂ ਕਲਗੀਧਰ ਜੀ ਨੂੰ ਸੁਣਾਈ ਹੈ।
ਸਨੇ ਸਨੇ ਬਰਨਿਓ ਗੁਰਸੰਗ
ਸਨੇ ਸਨੇ ਇੱਕ ਇੱਕ ਦਿਨ ਦਾ ਸਾਰਾ ਪ੍ਰਸੰਗ ਔਰੰਗਜ਼ੇਬ ਨਾਲ ਜਿਹੜੀ ਜਿਹੜੀ ਗੁਫ਼ਤਗੂ ਹੋਈ ਹੈ ਜਿਹੜੀ ਜਿਹੜੀ ਗੱਲਬਾਤ ਹੋਈ ਹੈ ਉਹ ਹਰ ਇੱਕ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਦਇਆ ਸਿੰਘ ਨੇ ਦੱਸੀ ਹੈ
ਭਾਈ
ਦਇਆ ਸਿੰਘ ਜੀ ਕਹਿੰਦੇ ਏਦਾਂ ਵਾਰਤਾਲਾਪ ਕਰਨ ਤੋਂ ਬਾਅਦ ਔਰੰਗਜ਼ੇਬ ਬਾਦਸ਼ਾਹ ਨੇ ਸਾਨੂੰ ਰੁਖਸਤ ਕੀਤਾ
ਗੁਰਜਦਾਰ ਦੁਆ ਸੰਗ ਸੁਦੀਨ
ਮਹਾਰਾਜ ਔਰੰਗਜ਼ੇਬ ਨੇ ਸਾਡੇ ਨਾਲ ਦੋ ਗੁਰਜਦਾਰ ਵੀ ਭੇਜੇ ਆਪਣੇ ਡਿਉੜੀਦਾਰ ਭੇਜੇ
ਸੁਧ ਸੁਨ ਕੈ ਰਾਵਰੇਤ ਆਏ
ਮਹਾਰਾਜ ਜਦੋਂ ਸਾਨੂੰ ਪਤਾ ਲੱਗਾ ਕਿ ਆਪ ਜੀ ਇੱਧਰ ਚੱਲ ਕੇ ਆਏ ਹੋ
ਰਾਜਪੂਤਨ ਕੇ ਦੇਸ਼ ਸਦਾਏ
ਤੁਸੀਂ ਇੱਧਰ ਰਾਜਪੂਤਾਂ ਦੇ ਦੇਸ਼ ਵਿੱਚ ਦਮਦਮਾ ਸਾਹਿਬ ਤੋਂ ਚੱਲ ਕੇ ਆ ਗਏ ਹੋ
ਸੋ ਤਜ ਮੈਤ ਦਿਸ਼ ਆਇਓ
ਮਹਾਰਾਜ ਉਹ ਜਗ੍ਹਾ ਉਸ ਰਸਤੇ ਨੂੰ ਛੱਡ ਕੇ ਅਸੀਂ ਚੱਲ ਕੇ ਇੱਧਰ ਤੁਹਾਡੇ ਕੋਲ ਆ ਗਏ ਹਾਂ
ਪਹੁੰਚ ਆਪ ਕੋ ਦਰਸ਼ਨ ਪਾਇਓ
ਇੱਥੇ ਪਹੁੰਚ ਕੇ ਅੱਜ ਆਪ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਨੇ ਤੁਹਾਡੇ ਦੀਦਾਰ ਕੀਤੇ ਹਨ
ਗੁਰਜਦਾਰ ਮੋਰੇ ਸੰਗ ਮੇਰੇ ਸੰਗ ਦੋਏ
ਮਹਾਰਾਜ ਜਿਹੜੇ ਦੋ ਗੁਰਜਦਾਰ ਔਰੰਗਜ਼ੇਬ ਨੇ ਮੇਰੇ ਨਾਲ ਭੇਜੇ ਸਨ
ਗਏ ਵਿਛੜ ਦਿੱਲੀ ਦਿਸ਼ ਸੋਏ
ਮਹਾਰਾਜ ਜੀ ਸਾਡੇ ਤੋਂ ਅਲੱਗ ਹੋ ਕੇ ਦਿੱਲੀ ਨੂੰ ਚਲੇ ਗਏ ਨੇ ਔਰ ਅਸੀਂ ਇੱਧਰ ਤੁਹਾਡੇ ਕੋਲ ਆ ਗਏ ਹਾਂ
ਸੂਬੇ ਕਨ ਉਮਰਾਵ ਮਾਨੇ
ਮਹਾਰਾਜ ਔਰੰਗਜ਼ੇਬ ਨੇ ਖਾਸ ਕਰਕੇ ਆਪਣੇ ਹੁਕਮਨਾਮੇ ਜਾਰੀ ਕੀਤੇ ਨੇ ਜਿਹੜੇ ਦੇਸ਼ ਦੇ ਬੜੇ ਬੜੇ ਵੱਡੇ ਸੂਬੇ ਹਨ
ਸਭ ਦੇ ਛਿਲਕੇ ਚਾ ਪਰਵਾਨੇ
ਵੱਡੇ ਵੱਡੇ ਉਮਰਾਵ ਨੇ ਉਹਨਾਂ ਸੂਬੇਦਾਰਾਂ ਨੂੰ ਉਮਰਾਵਾਂ ਨੂੰ ਔਰੰਗਜ਼ੇਬ ਨੇ ਆਪਣੇ ਪਰਵਾਨੇ ਲਿਖ ਕੇ ਭੇਜ ਦਿੱਤੇ ਨੇ
ਜਿਸ ਕੀ ਦੀ ਸਤਗੁਰ ਚਲ ਆਵੇ
ਔਰੰਗਜ਼ੇਬ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਜਿਸ ਪਾਸੇ ਵੀ ਜਾਣ ਜਿਸ ਦਿਸ਼ਾ ਵਿੱਚ ਵੀ ਜਾਣ ਜਿਸ ਪਾਸੇ ਵੀ ਚੱਲ ਕੇ ਆਉਣ
ਦਲ ਸਮੇਤ ਜੈ ਸਿਵਰ ਲਗਾਵੇ
ਆਪਣੇ ਦਲ ਸਮੇਤ ਜਿੱਥੇ ਵੀ ਮਰਜ਼ੀ ਚਾਹਣ ਉਹ ਡੇਰਾ ਕਰਨ
ਸੋ ਸਭ ਕਰ ਜੋਰੈ ਟਿਗ ਜਾਏ ਅਨਕਰੀਤ ਕੀ ਸੇਵ ਕਮਾਏ
ਕਿਸੇ ਨੇ ਸਤਿਗੁਰਾਂ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਾਦ ਵਿਵਾਦ ਝਗੜਾ ਨਹੀਂ ਕਰਨਾ ਸਗੋਂ ਉਹਨਾਂ ਦੀ ਸੇਵਾ ਕਰਨੀ ਹੈ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਣਾ ਹੈ
ਨੈ ਕੋ ਸਨਮੁਖ ਹੈਰਾਨ ਕਰੇ
ਕੋਈ ਗੁਰੂ ਜੀ ਦੇ ਸਾਹਮਣੇ ਆ ਕੇ ਉਹਨਾਂ ਨਾਲ ਜੰਗ ਕਰਨ ਦੀ ਕੋਸ਼ਿਸ਼ ਨਾ ਕਰੇ
ਐਸਿਓ ਗੁਰ ਕੇ ਸੰਗ ਨਾ ਅਰੇ
ਕਿਸੇ ਵੀ ਪ੍ਰਕਾਰ ਨਾਲ ਕੋਈ ਗੁਰੂ ਜੀ ਦੇ ਨਾਲ ਅੜਨ ਦਾ ਯਤਨ ਨਾ ਕਰੇ
ਗੁਰਜਦਾਰ ਦਿੱਲੀ ਅਬ ਜੈ
ਮਹਾਰਾਜ ਉਹ ਗੁਰਜਦਾਰ ਜਿਹੜੇ ਔਰੰਗਜ਼ੇਬ ਨੇ ਭੇਜੇ ਨੇ ਹੁਣ ਦਿੱਲੀ ਜਾਣਗੇ
ਦੇਸ਼ ਵਿਦੇਸ਼ ਨੇ ਐਸ ਪੱਠੇ ਹੈ
ਉਹ ਦਿੱਲੀ ਤੋਂ ਫਿਰ ਅੱਗੋਂ ਹੁਕਮ ਜਾਰੀ ਹੋਵੇਗਾ ਸਾਰਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਉਹ ਹੁਕਮ ਪਹੁੰਚੇਗਾ
ਪੁਨ ਸਤਿਗੁਰ ਕੋ ਦਿਓ ਕਪੀਰਾ
ਮਹਾਰਾਜ ਜੀ ਦਾ ਉਹ ਕਪੀਰਾ ਜਿਹੜਾ ਔਰੰਗਜ਼ੇਬ ਕੋਲੋਂ ਲਿਆ ਸੀ ਦਇਆ ਸਿੰਘ ਨੇ ਉਹ ਕਪੀਰਾ ਮਹਾਰਾਜ ਜੀ ਨੂੰ ਭਾਈ ਦਇਆ ਸਿੰਘ ਜੀ ਨੇ ਦਿੱਤਾ ਹੈ
ਅਮਾਨਤ ਪਲ ਤੁਮ ਤੀਰਾ
ਆਖਿਆ ਮਹਾਰਾਜ ਆ ਲੋ ਕਪੀਰਾ ਔਰੰਗਜ਼ੇਬ ਨੇ ਕਿਹਾ ਸੀ ਇਹ ਮੇਰੇ ਕੋਲ ਸਤਿਗੁਰਾਂ ਦੀ ਅਮਾਨਤ ਹੈ ਤੇ ਆਪ ਜੀ ਇਹ ਅਮਾਨਤ ਲਓ ਮਹਾਰਾਜ ਜੀ
ਸਿੱਖਨ ਪੇਕੇ ਬੂਝ ਪ੍ਰਸੰਗਾ
ਲਾਗੇ ਜਿਹੜੇ ਸਿੱਖ ਬੈਠੇ ਸਨ ਉਹਨਾਂ ਨੇ ਫਿਰ ਮਹਾਰਾਜ ਜੀ ਨੂੰ ਸਾਰਾ ਪ੍ਰਸੰਗ ਪੁੱਛਿਆ
ਸ੍ਰੀ ਗੁਰੂ ਕਹਿਓ ਸਭ ਕੇ ਸੰਗਾ
ਮਹਾਰਾਜ ਜੀ ਇਹ ਖੇਡ ਕੀ ਹੈ ਕਪੀਰਾ ਔਰੰਗਜ਼ੇਬ ਕੋਲ ਕਿਵੇਂ ਆ ਗਿਆ ਤੇ ਜਿਹੜੀ ਉਹਨੇ ਅਮਾਨਤ ਦਿੱਤੀ ਹੈ ਵੀ ਗੁਰੂ ਜੀ ਦੀ ਅਮਾਨਤ ਹੈ ਮੇਰੇ ਕੋਲ ਤੁਸੀਂ ਔਰੰਗਜ਼ੇਬ ਨੂੰ ਮਹਾਰਾਜ ਜੀ ਕਦੋਂ ਮਿਲੇ ਜੇ ਕਦੋਂ ਉਹਨੂੰ ਕਪੀਰਾ ਦਿੱਤਾ ਸੀ ਇਹ ਸੁਣ ਕੇ ਫਿਰ ਮਹਾਰਾਜ ਜੀ ਨੇ ਸਾਰਾ ਪ੍ਰਸੰਗ ਸਿੱਖਾਂ ਨੂੰ ਸੁਣਾਇਆ
ਮੱਕੇ ਜਾਏ ਫਜ਼ੀਲਤ ਭਾਰੇ
ਮਹਾਰਾਜ ਜੀ ਕਹਿੰਦੇ ਭਾਈ ਔਰੰਗਜ਼ੇਬ ਰੋਜ਼ ਮੱਕੇ ਜਾਂਦਾ ਹੈ
ਕਰੀ ਨੁਰੰਗੇ ਕੋ ਪਿਕ ਡਰ ਥਾਰੇ
ਅਸੀਂ ਵੀ ਮੱਕੇ ਜਾ ਪਹੁੰਚੇ ਮੱਕੇ ਜਾ ਕੇ ਔਰੰਗਜ਼ੇਬ ਨੂੰ ਜਾ ਘੇਰਿਆ ਔਰ ਉਹਨੂੰ ਜਾ ਕੇ ਡਰ ਪੈਦਾ ਕੀਤਾ ਨੁਰੰਗੇ ਦੇ ਮਨ ਦੇ ਵਿੱਚ ਸਾਨੂੰ ਵੇਖ ਕੇ ਭਾਰੀ ਡਰ ਤੇ ਭੈ ਪੈਦਾ ਹੋਇਆ
ਤੁਸੀਂ ਥਲ ਹਮ ਦੀ ਨੋ ਧਰੋਹਰ
ਉੱਥੇ ਹੀ ਅਸੀਂ ਇਹ ਆਪਣੀ ਨਿਸ਼ਾਨੀ ਔਰੰਗੇ ਨੂੰ ਦਿੱਤੀ ਸੀ
ਦਇਆ ਸਿੰਘ ਪੁਨ ਕਹਿ ਕਰ ਜੋਰ
ਤੇ ਭਾਈ ਦਇਆ ਸਿੰਘ ਜੀ ਉਹ ਇਮਾਨਤ ਵਾਪਸ ਲੈ ਕੇ ਆਏ ਨੇ ਸੁਣ ਕੇ ਭਾਈ ਦਇਆ ਸਿੰਘ ਜੀ ਬੋਲੇ
ਥੋੜੇ ਦਿਵਸ ਬਿਤੇ ਹਮ ਔਰ ਤਨਕ ਤਨਕ ਸੁਨ ਅਸੀਂ ਇੱਕ ਠੋਰ
ਭਾਈ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਅਸੀਂ ਥੋੜੇ ਦਿਨ ਉੱਥੇ ਠਹਿਰੇ ਆ औरंगाबाद सानू एक खबर मिली है किसे कोल उड़दी उड़दी थोड़ी थोड़ी खबर किसे ने सानू दिती है
उतो जफरनामा तुम कर को जब हम देकर अते वैर को
महाराज तुहाडे हथां दा लिखिया जफरनामा जदो असी औरंगजेब नू दे के उहदी कचहरी चो बाहर निकल के आए
तां जिन हजरत को दुखवा
महाराज उसे वक्त औरंगजेब दे पेट च सूल उठिया है असी सुनिया सानू उथों पता लगा कि जदो असी उहनू मिल के बाहर निकले जफरनामा उहने तुहाडा पढ़िया ते पढ़दिया सार ओहदे पेट दे विच सूल उठिया
उनको अंतर गयो न जोवा
मुड़ के फिर असी अंदर नहीं गए ना ही साडा कोई साथी अंदर गया जिन्हें जाके अंदर वेख्या होवे
खोटी सुध पतरी चौं ओर दुर दुर कह न माचियो शोर
महाराज ये खोटी खबर सब पासे पसरी है कि औरंगे दे सूल उठिया होया पर लोग लुक लुक के गल करदे ने डरदे ने ना औरंगे तो लुक लुक के गल करदे ने कोई उच्ची आवाज च नहीं बोलदा
आगे तुम पावे तिम होए
हुण अगे महाराज जी तुहानू जिवें पौना उसे तरह ही होना है
जथा बिरतांत बनियो तिम सोए
जिवें महाराज जी उत्थे होया है जो बीतिया असीं आप जी नूं दस्या है
सुन सतगुर कह अच्छी कीन
महाराज जी कहिंदे चंगा कीता भाई दया सिंह जी दस के
मरै नुरंगा बिलम बईन
बस हुण कुछ दिनां ताईं नुरंगा ਦੇ ਮਰਨ ਦੀ ਖਬਰ ਪਹੁੰਚਣੀ ਵਾਲੀ ਹੈ ਉਹਨੇ ਹੁਣ ਮਰ ਮੁੱਕ ਜਾਣਾ ਹੈ
ਕੇਤਕ ਦਿਨ ਮੈਂ ਸੁਧ ਪਸਰੀ ਹੈ
ਕੁਝ ਦਿਨਾਂ ਵਿੱਚ ਇਹ ਖਬਰ ਸਾਰੇ ਹਿੰਦੁਸਤਾਨ ਚ ਪਸਰ ਜਾਏਗੀ
ਊਚ ਨੀਚ ਸਗਰੇ ਲੱਖ ਲੈ
ਉੱਚੇ ਨੀਵੇਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਜਾਏਗਾ
ਇਮ ਕਹਿ ਸੁਣ ਕਹਿ ਸਤਿਗੁਰ ਸੰਗ
ਇਹਦਾ ਮਹਾਰਾਜ ਜੀ ਦੇ ਨਾਲ ਇਹ ਬਚਨ ਬਿਲਾਸ ਭਾਈ ਦਇਆ ਸਿੰਘ ਜੀ ਨੇ ਕੀਤੇ ਹਨ
ਦਇਆ ਸਿੰਘ ਟਿਗਰਿਓ ਉਮੰਗ
ਭਾਈ ਦਇਆ ਸਿੰਘ ਜੀ ਸਤਿਗੁਰਾਂ ਦੇ ਚਰਣਾਂ ਵਿੱਚ ਹੀ ਰਹੇ ਹਨ
ਦਿਨ ਪ੍ਰਤ ਕੂਚ ਕਰਤ ਗੁਰ ਪੂਰੇ
ਦਿਨ ਪ੍ਰਤੀ ਦਿਨ ਪੂਰਨ ਸਤਿਗੁਰੂ ਜੀ ਕੂਚ ਕਰਦੇ ਜਾ ਰਹੇ ਨੇ
ਕਹੂੰ ਅਰੇ ਮਗਦਲ ਕੇ ਸੂਰੇ
ਔਰ ਮਹਾਰਾਜ ਜੀ ਦੇ ਨਾਲ ਸਤਿਗੁਰਾਂ ਦੇ ਸੂਰਮੇ ਫੌਜਾਂ ਨਾਲ ਟੁਰੀਆਂ ਜਾ ਰਹੀਆਂ ਨੇ
ਟੁੱਟ ਕੁੱਟ ਲੈ ਉਤ ਲੜਾਈ
ਕਈ ਥਾਵਾਂ ਤੇ ਹੁਣ ਸਿੰਘ ਨੇ ਸੂਰਮੇ ਨੇ ਸ਼ਸਤਰ ਧਾਰੀ ਕਿਤੇ ਜਾਂਦੇ ਨੇ ਕਿਤੇ ਮਾਰ ਬਕਾਰਾ ਵੀ ਹੋ ਜਾਂਦਾ ਕਈ ਪਾਸੇ ਸਿੰਘਾਂ ਦਾ ਮਾਰ ਬਕਾਰਾ ਵੀ ਹੋ ਜਾਂਦਾ ਹੈ
ਕੇਤਕ ਮਿਲੈ ਪਰੈ ਪ੍ਰਭ ਪਾਏ
ਔਰ ਕਈ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮਿਲਦੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਢਹਿੰਦੇ ਹਨ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਇੱਥੋਂ ਚਾਲਾ ਪਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ